ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਮੈਲੇ ਸਭ ਕਿਛ ਮੈਲਾ ਤਨ ਧੁੱਤੈ ਮਨ ਹਸ਼ਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਪੂਜੈ ਕੋਏ ਮਨ ਮੈਲੇ ਸਭ ਕਿਛ ਮੈਲਾ ਤਨ ਧੁੱਤੈ ਮਨ ਹਸ਼ਾ ਨਾ ਹੋਏ ਇਹ ਜਗਤ ਭਰਮ ਭੁਲਾਇਆ ਵਿਰਲਾ ਬੂਝੈ ਕੋਏ ਜਪ ਮਨ ਮੇਰੇ ਤੂੰ ਏਕੋ ਨਾਮ ਸਤਿਗੁਰ ਦੀਆ ਮੋਕੋ ਇਹੋ ਨਿਦਾਨ ਰਹਾਉ ਸਿੱਧਾ ਕੇ ਆਸਣ ਜੇ ਸਿੱਖੈ ਇੰਦਰੀ ਵਸ ਕਰ ਕਮਾਏ ਮਨ ਕੀ ਮੈਲ ਨਾ ਉਤਰੈ ਹਉ ਮੈਂ ਮੈਲ ਨਾ ਜਾਏ ਇਸ ਮਨ ਕਉ ਹੋਰ ਸੰਜਮ ਕੋ ਨਾਹੀ ਵਿਣ ਸਤਿਗੁਰ ਕੀ ਸਰਣਾਏ ਸਤਿਗੁਰ ਮਿਲਿਆ ਉਲਟੀ ਪਈ ਕਹਿਣਾ ਕਿਛੂ ਨਾ ਜਾਏ ਭਣਤ ਨਾਨਕ ਸਤਿਗੁਰ ਕਉ ਮਿਲ ਦੋ ਮਾਰੈ ਗੁਰ ਕੈ ਸ਼ਬਦ ਫਿਰ ਜੀਵੈ ਕੋਏ ਮਮਤਾ ਕੀ ਮਲ ਉਤਰੈ ਇਹੋ ਮਨ ਹਸ਼ਾ ਹੋਏ ਭਣਤ ਨਾਨਕ ਸਤਿਗੁਰ ਕਉ ਮਿਲ ਦੋ ਮਾਰੈ ਗੁਰ ਕੈ ਸ਼ਬਦ ਫਿਰ ਜੀਵੈ ਕੋਏ ਮਮਤਾ ਕੀ ਮਲ ਉਤਰੈ ਇਹੋ ਮਨ ਹਸ਼ਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਿਖਿਆਥ ਸੋ ਹੀਓ ਜਿਤ ਹੀ ਬਸੈ ਗੁਰ ਅਮਰਦਾਸ ਨਿਜ ਜਗਤ ਪਿਤ ਸਖਿਆਥ ਸੋ ਸਿਰ ਜਾਲ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ ਸਖਿਆਥ ਸੋ ਸਿਰ ਜਾਲ ਭਣੈ ਜੋ ਸਿਰ ਨਿਵੈ ਗੁਰ ਅਮਰ ਨਿਤ जागत जोत जगत गुरु भगत वश्यल सर्वरे कायनात साहिब सतगुरु श्री गुरु ग्रंथ साहिब महाराज जी दी बख्शिश भरी पावन पवित्र चरण शरण वे सुभाए मान बहुत ही वडभागी गुरसिख सतसंगी जनों मालक दी अपार दया दृष्टि दे सदका सचखंड श्री हरिमंदर साहिब विखे दीन दुनिया दे मालक साहिब सतगुरु श्री गुरु ग्रंथ साहिब महाराज जी ने त्रुट करके जो मुख वाक बख्शिश कीते हन उस दी विचार करन दा अते सुनन दा सुभाग समा प्राप्त हो रहा है। तीसरे गुरदेव निमाणिया दे मान गुरु नितानिया दे तान गुरु न्योटिया दी ओट गुरु परबत मेरान सुजान पुरख साहिब सतगुरु श्री गुरु अमरदास साहिब जी दे उचारण कीते हुए ए अगमी वाक वडहंस राग अंदर धन गुरु ग्रंथ साहिब महाराज जी दे पावन अंग 558 ते शोभनीक हन। सतगुरु जी ने इस पावन पवित्र गुर शब्द दे द्वारा मनुखा जीवन दे शरीरक अते मानसिक दोवें पक्षां दा जिक्र करके सानू प्रेरणा दे रूप विच समझाउणा कीता है कि मनुखी तन अते मन ये दोवें एक दूसरे दे नाल ओत पोत ने इन्हां दोवां दा बड़ा अनिखड़वां संबंध है। जिवें किसी बर्तन विच पाई हुई वस्तु उहदा असर उस बर्तन ते भांडे ते हुंदा है जे वस्तु ठंडी है ते बर्तन नूं बाहरों हाथ लावांगे ते उह वी ठंडा होवेगा जे वस्तु गर्म है ते बर्तन नूं हाथ ला के वेखांगे ते उहदा सेक उहदे बर्तन दे उपर भी असर करदा है। इसे तरह तन ते मन दोवें ओत पोत ने पर कुछ लोग ऐसे सन जिहड़े मन करके बहुत अगे निकल गए तन दी दुनिया दे विच उन्होंने इन्नी तरक्की नहीं कीती पर दूसरे वो सन जिन्हां ने तन करके तां बहुत साधना कीती जिवें घर छड के जंगलां विच चले गए पुठे लटके नंगे पैरी तुरना और धूणियां ता के अपने शरीर नूं अनेक प्रकार दे कष्ट देने। मेरे सतगुरु जी ने पावन बाणी विच दृष्टांत दे के समझाया है कि तन ते मन दा इस तरह दा भी संबंध है जिवें वर्मी ते वर्मी दे विच बैठे हुए सप दा। इसे तरह साडे शरीर दे अंदर जिहड़ा मन है जिवें तन नूं असीं कपड़े नाल कजदे हां पर आत्मा मन जिहड़ा है उदों तक नंगा ही रहेगा जदों तक नाम रूपी कपड़ा सानूं नहीं मिलेगा। प्रेम पटोला तैशै दिता ढाकन कूपत मेरी जदों तक असीं शरीरक भोजन ते छकदे हां पर मन करके परमेशर दा नाम नहीं जपदे साडा मन भुखा ही रहेगा। इसे तरह मनुख ने जतन किया कि मैं शायद शरीरक तौर ते इशनान करके अपने आप नूं निर्मल कर लवांगा। ये बिल्कुल दुरुस्त है कि शरीर करके इशनान करना चाहिए और इशनान करन दे नाल राहत भी मिलती है शरीर ते लगी हुई मैल भी उतरती है पर यह भुलेखा होवेगा कि जे असी ये कहांगे कि शायद असी शरीर धो लिया कपड़े धो ले ਇਹਦੇ ਨਾਲ ਸਾਡਾ ਮਨ ਵੀ ਧੋਤਾ ਗਿਆ ਹੈ। ਨਹੀਂ, ਮਨ ਜਿਹੜਾ ਹੈ ਉਹਦੀ ਖੁਰਾਕ ਵੀ ਨਾਮ ਹੈ, ਉਹਦਾ ਕੱਪੜਾ ਵੀ, ਉਹਦੀ ਪੁਸ਼ਾਕ ਵੀ ਨਾਮ ਹੈ, ਤੇ ਨਾਮ ਹੀ ਸਿਫਤ ਸਲਾਹ ਹੀ ਉਹ ਜਲ ਹੈ ਜਿਹਦੇ ਵਿੱਚ ਮਨ ਦਾ ਇਸ਼ਨਾਨ ਕਰਾਇਆ ਮਨ ਨੇ ਨਿਰਮਲ ਹੋਣਾ ਹੈ। ਮੇਰੇ ਸਤਿਗੁਰੂ ਜੀ ਨੇ ਪਾਵਨ ਬਾਣੀ ਵਿੱਚ ਸਪਸ਼ਟ ਕੀਤਾ, ਅੰਤਰ ਮੈਲ ਜੇ ਤੀਰਥ ਨਹਾਵੈ ਤਿਸ ਬੈ ਕੁੰਠ ਨਾ ਜਾਨਾ, ਲੋਕ ਪਤੀਣੈ ਕਛੂ ਨਾ ਹੋਵੈ ਨਾ ਹੀ ਰਾਮ ਇਆਨਾ। ਜੇ ਅੰਦਰੋਂ ਅਸੀਂ ਮੈਲੇ ਹਾਂ ਤੇ ਬਾਹਰੋਂ ਅਸੀਂ ਤੀਰਥਾਂ ਤੇ ਨਹਾ ਕੇ ਇਹ ਕਹੀਏ ਵੀ ਸ਼ਾਇਦ ਜਿਵੇਂ ਅਸੀਂ ਲੋਕਾਂ ਨੂੰ ਖੁਸ਼ ਕਰ ਲਿਆ, ਲੋਕਾਂ ਦੀ ਵਾਹ ਵਾਹ ਖੱਟ ਲਈ ਹੈ, ਲੋਕ ਕਹਿੰਦੇ ਨੇ ਵੇਖੋ ਜੀ ਫਲਾਣਾ ਆਗੂ ਬਣ ਕੇ ਹਰ ਵਾਰ ਬੱਸ ਭਰ ਕੇ ਟਰੱਕ ਭਰ ਕੇ ਯਾਤਰਾ ਕਰਨ ਵਾਸਤੇ ਆਪ ਵੀ ਜਾਂਦਾ ਤੇ ਬਹੁਤ ਸਾਰੇ ਲੋਕਾਂ ਨੂੰ ਵੀ ਯਾਤਰਾ ਕਰਾਉਣ ਲਈ ਤੀਰਥਾਂ ਤੇ ਲੈ ਕੇ ਜਾਂਦਾ। ਪਰ ਜੇ ਮਨ ਮੈਲਾ ਹੈ, ਮਨ ਦੇ ਅੰਦਰ ਖੋਟ ਹੈ, ਲੋਕ ਤਾਂ ਪਤੀਜ ਜਾਣਗੇ, ਲੋਕ ਤਾਂ ਵਾਹ ਵਾਹ ਕਰਨਗੇ, ਲੋਕ ਤਾਂ ਖੁਸ਼ ਹੋ ਜਾਣਗੇ, ਪਰ ਲੋਕਾਂ ਦੇ ਖੁਸ਼ ਹੋਣ ਨਾਲ ਕਦੇ ਪਰਮਾਤਮਾ ਖੁਸ਼ ਨਹੀਂ ਹੁੰਦਾ, ਕਿਉਂਕਿ ਪਰਮਾਤਮਾ ਇਆਣਾ ਨਹੀਂ ਹੈ। ਜਿਵੇਂ ਅਸੀਂ ਬੱਚੇ ਨੂੰ ਦੋ ਟਾਫੀਆਂ ਦੇ ਕੇ ਵੀ ਕਈ ਵਾਰ ਖੁਸ਼ ਕਰ ਲੈਂਦੇ ਹਾਂ, ਪਰਮਾਤਮਾ ਇਸ ਤਰ੍ਹਾਂ ਨਹੀਂ ਹੈ। ਲੋਕ ਪਤੀਣਾ ਕਛੂ ਨਾ ਹੋਵੇ ਨਾ ਹੀ ਰਾਮ ਇਆਣਾ, ਪਰਮਾਤਮਾ ਕੋਈ ਇਆਣਾ ਨਹੀਂ ਹੈ, ਉਹ ਤੇ ਬੜਾ ਸੁਗੜ ਸਿਆਣਾ ਹੈ, ਉਹ ਸਾਡੇ ਅੰਦਰ ਦੀ ਜਾਣਦਾ। ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਜ਼ਿਕਰ ਕੀਤਾ ਕਿ ਜਦੋਂ ਮਨੁੱਖ ਤੀਰਥਾਂ ਤੇ ਇਸ਼ਨਾਨ ਕਰਨ ਤੁਰਦਾ, ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਬਾਹਰੋਂ ਧੋਤੀ ਤੂੰਬੜੀ ਅੰਦਰ ਵਿਸਨ ਕੋਰ, ਸਾਧ ਭਲੇ ਅਣ ਨਾਤਿਆਂ ਚੋਰ ਸੇ ਚੋਰਾ ਚੋਰ। ਜਿਵੇਂ ਤੁੰਮਾ ਜਿਹੜਾ ਉਹਨੂੰ ਅਸੀਂ ਬਾਹਰੀ ਤੌਰ ਤੇ ਭਾਵੇਂ ਜਿੰਨਾ ਮਰਜ਼ੀ ਪਾਣੀ ਵਿੱਚ ਇਸ਼ਨਾਨ ਕਰਾਈ ਚੱਲੀਏ, ਲੌਕੀ ਅੱਠ ਸੱਠ ਤੀਰਥ ਨਹਾਈ, ਕੌਰਾਪਨ ਤਊ ਨਾ ਜਾਈ। ਜਾਂ ਇੰਜ ਕਹਿ ਲਈਏ ਕਿ ਸੱਪ ਨੂੰ ਪਟਾਰੀ ਵਿੱਚ ਪਾ ਕੇ ਆਪਾਂ ਬੰਦ ਕਰ ਲਵਾਂਗੇ ਤੇ ਕਦੇ ਸੱਪ ਦੀ ਵਿਸ, ਸੱਪ ਦੀ ਜ਼ਹਿਰ ਖਤਮ ਹੁੰਦੀ ਹੈ। ਬਿਲਕੁਲ ਇਸੇ ਤਰ੍ਹਾਂ ਸਤਿਗੁਰਾਂ ਨੇ ਬਾਰ ਬਾਰ ਸਾਨੂੰ ਇਹ ਨੁਕਤਾ ਦ੍ਰਿੜ ਕਰਵਾਇਆ ਕਿ ਜਿਵੇਂ ਸਰੀਰ ਨੂੰ ਮੈਲ ਲੱਗੀ ਤੇ ਅਸੀਂ ਪਾਣੀ ਨਾਲ ਧੋ ਲਈ, ਪਰ ਇਸ ਮਨ ਅੰਦਰ ਝਾਤ ਮਾਰ ਕੇ ਦੇਖੋ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ, ਖਨਲੀ ਧੋਤੀ ਉਜਲੀ ਨਾ ਹੋਵਈ ਜੇ ਸੋ ਧੋਵਣ ਪਾ। ਜਿਵੇਂ ਕੋਲੂ ਨੂੰ ਸਾਫ ਕਰਨ ਵਾਲਾ ਕੱਪੜਾ ਉਹ ਇੰਨਾ ਮਲੀਨ ਹੋ ਜਾਂਦਾ ਕਿ ਉਹਨੂੰ ਭਾਵੇਂ ਸੈਂਕੜੇ ਵਾਰ ਵੀ ਕੋਈ ਪਾਣੀ ਵਿੱਚ ਡੋਬ ਕੇ ਬਾਹਰ ਕੱਢ ਲਵੇ, ਉਹ ਕਦੇ ਉਜਲਾ ਨਹੀਂ ਹੁੰਦਾ। ਬਿਲਕੁਲ ਇਸੇ ਤਰ੍ਹਾਂ ਸਾਡਾ ਮਨ, ਜਿਹਨੂੰ ਜਨਮਾਂ ਜਨਮਾਂਤਰਾਂ ਦੀ ਮੈਲ ਲੱਗੀ ਹੈ ਤੇ ਇਹਨੂੰ ਅਸੀਂ ਸੈਂਕੜੇ ਵਾਰ ਵੀ ਪਾਣੀ ਵਿੱਚ ਬਾਹਰੀ ਤੌਰ ਤੇ ਕਹੀਏ ਇਸ਼ਨਾਨ ਕਰਕੇ ਇਹਨੂੰ ਨਿਰਮਲ ਕਰ ਲਈਏ, ਇਹ ਨਿਰਮਲ ਨਹੀਂ ਹੋ ਸਕਦਾ। ਪਹਿਲਾਂ ਤੇ ਇਹ ਵੇਖਣਾ ਵੀ ਇਹ ਮਨ ਮੈਲਾ ਕਿਉਂ ਹੈ, ਫਿਰ ਮਨ ਦੀ ਮੈਲ ਉਤਰੇਗੀ ਕਿਵੇਂ। ਸਤਿਗੁਰਾਂ ਨੇ ਪਾਵਨ ਬਾਣੀ ਵਿੱਚ ਉਦਾਹਰਨਾਂ ਦਿੱਤੀਆਂ ਨੇ ਕਿ ਜਿਵੇਂ ਭਰੀਐ ਹੱਥ ਪੈਰ ਤਨ ਦੇ, ਪਾਣੀ ਧੋਤੈ ਉਤਰ ਸਖੇ, ਹੱਥਾਂ ਪੈਰਾਂ ਨੂੰ ਸਰੀਰ ਨੂੰ ਖੇਹ ਮਿੱਟੀ ਲੱਗ ਜਾਵੇ। ਤੇ ਧੋਣ ਦਾ ਇੱਕ ਤਰੀਕਾ ਹੈ ਕਿ ਆਪਾਂ ਪਾਣੀ ਵਿੱਚ ਇਸ਼ਨਾਨ ਕਰਕੇ ਆਪਣੀ ਸਰੀਰਕ ਮੈਲ ਧੋ ਸਕਦੇ ਹਾਂ। ਜੇ ਕਿਤੇ ਸਾਡੇ ਸਰੀਰ ਤੇ ਉੱਪਰ ਜਿਹੜੇ ਕੱਪੜੇ ਨੇ ਉਹਨਾਂ ਨੂੰ ਕੋਈ ਮੈਲ ਲੱਗ ਜਾਵੇ, ਮੂਤ ਪਲੀਤੀ ਕੱਪੜ ਹੋਏ, ਦੇਹ ਸਾਬੂਣ ਲਈਐ ਉਹ ਧੋਏ, ਉਹਨੂੰ ਅਸੀਂ ਸਾਬਣ ਨਾਲ ਧੋਨੇ ਹਾਂ। ਪਰ ਸਮੱਸਿਆ ਤਾਂ ਇਹ ਹੈ ਕਿ ਭਰੀਐ ਮਤ ਪਾਪਾਂ ਕੈ ਸੰਗ, ਜਦੋਂ ਸਾਡਾ ਅੰਤਸ਼ਕਰਨ ਪਾਪਾਂ ਦੀ ਮੈਲ ਨਾਲ ਭਰ ਜਾਂਦਾ ਤੇ ਉਹਨੂੰ ਨਾ ਤਾਂ ਸਾਬਣ ਨਾਲ ਧੋਤਾ ਜਾ ਸਕਦਾ ਤੇ ਨਾ ਪਾਣੀ ਨਾਲ। ਉਹ ਧੋਪੈ ਨਾਵੈ ਕੈ ਰੰਗ, ਉਹ ਪਰਮੇਸ਼ਰ ਦੇ ਨਾਮ ਦੇ ਰੰਗ ਵਿੱਚ ਜੁੜ ਕੇ ਜਦੋਂ ਪ੍ਰੇਮ ਸਹਿਤ ਪ੍ਰਭੂ ਦੀ ਸਿਫਤ ਸਲਾਹ ਕਰਾਂਗੇ, ਸਾਧ ਸੰਗ ਮਲ ਲਾਥੀ ਪਾਰ ਬ੍ਰਹਮ ਭਇਓ ਸਾਥੀ, ਕੋਟ ਤੀਰਥ ਮੱਜਨ ਇਸ਼ਨਾਨਾ ਇਸ ਕਲ ਮੈਂ ਮੈਲ ਭਰੀਜੈ, ਸਾਧ ਸੰਗ ਜੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ। ਹੋਰ ਹੋਰ ਯਤਨਾਂ ਦੇ ਨਾਲ ਨਹੀਂ। ਹੁਣ ਪਹਿਲੀ ਗੱਲ ਤੇ ਵੇਖਣਾ ਵੀ ਮਨ ਮੈਲਾ ਕਿਉਂ ਹੈ। ਵਿਦਵਾਨਾਂ ਨੇ ਕੁਝ ਉਦਾਹਰਨਾਂ ਦਿੱਤੀਆਂ ਨੇ, ਜਿਵੇਂ ਭਾਈ ਵੀਰ ਸਿੰਘ ਹੋਰੀ, ਉਹ ਇੱਕ ਵਾਰ ਕਿਸੇ ਹਲਵਾਈ ਦੀ ਦੁਕਾਨ ਤੇ ਚਲੇ ਗਏ। ਉਹਨਾਂ ਨੇ ਭੱਠੀ ਦੇ ਵਿੱਚ ਅੱਗ ਬਲ ਰਹੀ ਸੀ ਤੇ ਅੱਗ ਦੇ ਵਿੱਚ ਪਏ ਹੋਏ ਕੋਲੇ ਜਿਹੜੇ ਬੜੇ ਲਾਲ ਸੁਰਖ ਸਨ, ਇੱਕਦਮ ਇੱਕ ਕੋਲਾ ਉੱਪਰ ਨੂੰ ਭੁੜਕਿਆ ਤੇ ਭੁੜਕ ਕੇ ਅੱਗ ਤੋਂ ਵੱਖ ਹੋ ਕੇ ਭੱਠੀ ਤੋਂ ਬਾਹਰ ਧਰਤੀ ਤੇ ਡਿੱਗ ਪਿਆ। ਜਦੋਂ ਉਹ ਠੰਡਾ ਹੋਇਆ ਤੇ ਇੱਕਦਮ ਉਹਦਾ ਲਾਲ ਰੰਗ ਕਾਲਖ ਦੇ ਵਿੱਚ ਤਬਦੀਲ ਹੋ ਗਿਆ। ਭਾਈ ਵੀਰ ਸਿੰਘ ਹੋਰਾਂ ਨੇ ਉਹਨੂੰ ਕਿਸੇ ਕਾਗਜ਼ ਵਿੱਚ ਲਪੇਟਿਆ ਤੇ ਆਪਣੀ ਜੇਬ ਵਿੱਚ ਪਾ ਕੇ ਆਪਣੇ ਘਰ ਲੈ ਆਏ। ਕਹਿਣ ਲੱਗੇ ਵੀ ਕੋਲਾ ਪਹਿਲਾਂ ਤਾਂ ਲਾਲ ਸੀ ਤੇ ਹੁਣ ਕਾਲਾ ਹੋ ਗਿਆ। ਮੈਂ ਯਤਨ ਕਰਨੇ ਨੇ ਕਿ ਮੈਂ ਇਹਨੂੰ ਮਲ ਮਲ ਕੇ ਸਾਬਣ ਲਾ ਲਾ ਕੇ ਧੋਣਾ, ਜੇ ਫਿਰ ਵੀ ਇਹ ਕਾਲਾ ਹੀ ਰਿਹਾ ਤੇ ਮੈਂ ਇਹਨੂੰ ਦੁੱਧ ਦਹੀਂ ਵਿੱਚ ਪਾ ਕੇ ਧੋਵਾਂਗਾ, ਜੇ ਫਿਰ ਵੀ ਇਹ ਲਾਲ ਨਾ ਹੋਇਆ ਤੇ ਮੈਂ ਪੱਕਾ ਮਜੀਠ ਦਾ ਲਾਲ ਰੰਗ ਲਿਆ ਕੇ ਚੰਗੀ ਤਰ੍ਹਾਂ ਖੁੰਬ ਚਾੜ ਕੇ ਜਦੋਂ ਇਹਨੂੰ ਪਾ ਦੇ ਕੇ ਰੰਗਾਂਗਾ, ਇਹ ਜ਼ਰੂਰ ਕਾਲੇ ਤੋਂ ਲਾਲ ਹੋ ਜਾਵੇਗਾ। ਪਰ ਭਾਈ ਸਾਹਿਬ ਕਹਿਣ ਲੱਗੇ, ਜਿੰਨੇ ਮੇਰੇ ਯਤਨ ਸਾਰੇ ਦੇ ਸਾਰੇ ਨਿਫਲ ਚਲੇ ਗਏ। ਕੋਲਾ ਅੱਗੇ ਨਾਲੋਂ ਵੀ ਜ਼ਿਆਦਾ ਕਾਲਾ ਹੁੰਦਾ ਗਿਆ। ਉਹਨਾਂ ਦੇ ਬਚਨ ਨੇ ਸਾਬਣ ਲਾ ਲਾ ਧੋਤਾ, ਕੋਇਲਾ ਦੁੱਧ ਦਹੀਂ ਵਿੱਚ ਪਾਇਆ, ਖੁੰਬ ਚਾੜ ਰੰਗਣ ਵੀ ਧਰਿਆ, ਰੰਗ ਨਾ ਉਸੇ ਵਟਾਇਆ। ਕਹਿੰਦੇ ਮੇਰੇ ਮਨ ਵਿੱਚ ਖਿਆਲ ਆਇਆ ਵੀ ਪਹਿਲਾਂ ਇਹ ਤਾਂ ਵੇਖੀਏ ਵੀ ਕੋਲਾ ਕਾਲਾ ਕਿਉਂ ਹੋਇਆ। ਕਹਿੰਦੇ ਇੱਕਦਮ ਮੇਰੇ ਮਨ ਅੰਦਰ ਵਿਚਾਰ ਆਈ ਕਿ ਇਹ ਆਪਣੇ ਧੁਰੇ ਨਾਲੋਂ, ਆਪਣੇ ਕੇਂਦਰ ਅੱਗ ਨਾਲੋਂ ਵਿਛੜ ਗਿਆ। ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ। ਸਮੱਸਿਆ ਇਹ ਸੀ ਵੀ ਕੋਲਾ ਅੱਗ ਨਾਲੋਂ ਵਿਛੜ ਗਿਆ ਤੇ ਸਮੱਸਿਆ ਦਾ ਹੱਲ ਇਹ ਵੀ ਕੋਲੇ ਨੂੰ ਅੱਗ ਦੇ ਨਾਲ ਮਿਲਾ ਦਿਓ। ਪਰ ਅਸੀਂ ਹੋਰ ਹੋਰ ਯਤਨ ਕੀਤੇ, ਸਾਡਾ ਮਨ ਵੀ ਪਰਮਾਤਮਾ ਤੋਂ ਵਿਛੜ ਕੇ ਮੈਲਾ ਹੈ। ਇਹ ਮਨ ਮੈਲਾ ਇੱਕ ਨਾ ਧਿਆਏ। ਹੁਣ ਇੱਕ ਨਾਲ ਜੁੜ ਕੇ ਇਹਨੂੰ ਨਿਰਮਲ ਕਰਨਾ ਸੀ ਤੇ ਅਸੀਂ ਸੋਚਿਆ ਵੀ ਸ਼ਾਇਦ ਤੀਰਥਾਂ ਤੇ ਨਹਾ ਕੇ ਨਿਰਮਲ ਹੋ ਜਾਵਾਂਗੇ। ਜਿੰਨੇ ਵੀ ਅਸੀਂ ਯਤਨ ਕੀਤੇ, ਜਿਵੇਂ ਸੱਜਣ ਠੱਗ ਨੂੰ ਮੇਰੇ ਸਤਿਗੁਰਾਂ ਨੇ ਤੁਲੰਬੇ ਦੀ ਧਰਤੀ ਤੇ ਉਹਦੇ ਅੰਦਰ ਦੀ ਅਸਲੀਅਤ ਤੋਂ ਜਾਣੂ ਕਰਾਉਂਦਿਆਂ ਬਚਨ ਕਹੇ ਸਨ, ਉੱਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੀ ਜੇ ਸੋ ਧੋਵੈ ਮਸ। ਸਾਹਿਬ ਜੀ ਨੇ ਬਚਨ ਕਹੇ ਸਨ ਕਿ ਜਿਵੇਂ ਕਹਿਹਾਂ ਬਾਹਰੋਂ ਬਹੁਤ ਉਜਲਾ ਲੱਗਦਾ, ਪਰ ਜਿਵੇਂ ਜਿਵੇਂ ਉਹਨੂੰ ਰਗੜੀਏ ਤਿਵੇਂ ਤਿਵੇਂ ਉਹਦੇ ਅੰਦਰੋਂ ਕਾਲਖ ਨਿਕਲਦੀ ਜਾਂਦੀ ਹੈ। ਭਾਵੇਂ ਸੈਂਕੜੇ ਵਾਰ ਪਾਣੀ ਨਾਲ ਧੋ ਲਈਏ, ਕਦੇ ਉਹ ਅੰਦਰੋਂ ਨਿਰਮਲ ਨਹੀਂ ਹੁੰਦਾ। ਇਸੇ ਤਰ੍ਹਾਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਜ਼ਿਕਰ ਕੀਤਾ, ਵਿਛੜ ਕੇ ਕਾਲਖ ਸੀ ਆਈ, ਬਿਨ ਮਿਲਿਆ ਨਹੀਂ ਲੈਂਦੀ, ਅੰਗ ਅੱਗ ਦੇ ਲਾ ਕੇ ਵੇਖੋ ਚੜ੍ਹਦਾ ਰੂਪ ਸਵਾਇਆ। ਕੋਲੇ ਨੂੰ ਸਾਬਣ ਨਾਲ ਧੋਣ ਦੀ ਲੋੜ ਨਹੀਂ, ਉਹਨੂੰ ਪਾਣੀ ਨਾਲ ਧੋਣ ਦੀ ਲੋੜ ਨਹੀਂ, ਉਹਨੂੰ ਦੁੱਧ ਦਹੀਂ ਵਿੱਚ ਪਾ ਕੇ ਉਹਨੂੰ ਲਾਲ ਰੰਗ ਵਿੱਚ ਰੱਖਣ ਦੀ ਲੋੜ ਨਹੀਂ। ਬਸ ਇੱਕੋ ਕੰਮ ਕਰੋ ਕਿ ਜਿਹਦੇ ਤੋਂ ਕੋਲਾ ਵਿਛੜ ਕੇ ਕਾਲਾ ਹੋਇਆ ਪਿਆ, ਉਹਨੂੰ ਉਹਦੇ ਨਾਲ ਜੋੜ ਦਿਓ। ਧੁਰ ਕੀ ਬਾਣੀ ਵਿੱਚ ਵੀ ਮੇਰੇ ਸਤਿਗੁਰਾਂ ਨੇ ਦ੍ਰਿਸ਼ਟਾਂਤ ਦਿੱਤਾ ਹੈ। ਇੱਕ ਵਾਰ ਭਾਈ ਮਰਦਾਨਾ ਜੀ ਦੇ ਸਮੇਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਇੱਕ ਤਲਾਬ ਦੇ ਕੋਲ ਗਏ ਜਿਹੜਾ ਪਾਣੀ ਨਾਲ ਭਰਿਆ ਪਿਆ ਸੀ। ਉਹਦੇ ਵਿੱਚ ਸੁਨਹਿਰੀ ਕੌਲ ਫੁੱਲ ਖਿੜੇ ਹੋਏ ਸਨ, ਭੌਰੇ ਆ ਕੇ ਗੁੰਜਾਰ ਪਾਉਂਦੇ, ਸੈਲਾਨੀਆਂ ਦੀ ਬੜੀ ਉੱਥੇ ਰੌਣਕ ਚਹਿਲ ਪਹਿਲ। ਪਰ ਜਦੋਂ ਦੂਸਰੀ ਵਾਰ ਗਏ ਤੇ ਕੀ ਤੱਕਿਆ ਕਿ ਤਲਾਬ ਬਿਲਕੁਲ ਸੁੱਕਾ ਪਿਆ, ਉਹਦੇ ਵਿੱਚ ਕੌਲ ਫੁੱਲ ਵੀ ਨਹੀਂ ਹੈ, ਭੌਰਿਆਂ ਨੇ ਤੇ ਕਿੱਥੋਂ ਆਉਣਾ ਸੀ, ਸੈਲਾਨੀ ਵੀ ਕੋਈ ਉੱਥੇ ਦਿਖਾਈ ਨਹੀਂ ਸੀ ਦੇ ਰਿਹਾ। ਉਸ ਤਲਾਬ ਦੇ ਅੰਦਰ ਮਾਨੋ ਜਾਲਾ ਤੇ ਕਾਲਖ ਹੀ ਦਿਖਾਈ ਦੇ ਰਹੀ ਸੀ। ਭਾਈ ਮਰਦਾਨਾ ਜੀ ਪੁੱਛਣ ਲੱਗੇ, ਬਾਬਾ ਇਸ ਤਲਾਬ ਦੀ ਇਹ ਹਾਲਤ ਕਿਉਂ ਹੋ ਗਈ ਹੈ, ਇਹ ਅੰਦਰੋਂ ਕਾਲਾ ਕਿਉਂ ਹੋਇਆ ਪਿਆ? ਤੇ ਧੰਨ ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਭਾਈ ਮਰਦਾਨਾ ਆਪਾਂ ਇਸ ਤਲਾਬ ਨੂੰ ਹੀ ਪੁੱਛ ਲੈਂਦੇ ਹਾਂ। ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਬਾਬਾ ਇਹ ਤਲਾਬ ਬੋਲ ਕੇ ਦੱਸੇਗਾ? ਸਤਿਗੁਰੂ ਕਹਿਣ ਲੱਗੇ, ਧੁਰ ਕੀ ਬਾਣੀ ਦਾ ਹੋਵੇ ਸ਼ਬਦ ਤੇ ਭਾਈ ਮਰਦਾਨਿਆਂ ਤੇਰੇ ਵਰਗਾ ਅੰਦਰੋਂ ਜੁੜ ਕੇ ਕੀਰਤਨ ਕਰਨ ਵਾਲਾ ਗੁਰੂ ਕਾ ਹੋਵੇ ਕੀਰਤਨੀਆਂ, ਤੇ ਉਹ ਪ੍ਰਸ਼ਨ ਕਰੇ ਤੇ ਇਸ ਤਲਾਬ ਦੀ ਮਜਾਲ ਕੀ ਆ ਕਿ ਉਹ ਉੱਤਰ ਨਾ ਦੇਵੇ। ਕਹਿੰਦੇ ਜਦੋਂ ਪ੍ਰਸ਼ਨ ਕੀਤਾ ਤੇ ਉੱਤਰ ਇਹ ਆਇਆ ਕਿ ਮੈਂ ਆਪਣੇ ਧੁਰੇ ਆਪਣੇ ਕੇਂਦਰ ਪਾਣੀ ਨਾਲੋਂ ਵਿਛੜ ਗਿਆ, ਕਿਉਂਕਿ ਜਦੋਂ ਤੱਕ ਮੈਂ ਪਾਣੀ ਨਾਲ ਜੁੜਿਆ ਹੋਇਆ ਸੀ ਮੇਰੇ ਅੰਦਰ ਰੌਣਕਾਂ ਸਨ, ਬਸ ਜਦੋਂ ਮੇਰੇ ਤੋਂ ਪਾਣੀ ਵੱਖ ਕੀਤਾ ਗਿਆ ਤੇ ਮੇਰੇ ਅੰਦਰ ਹੁਣ ਸੜੇ ਆਂਦ ਮੇਰੇ ਅੰਦਰ ਇਹ ਜਾਲਾ ਤੇ ਕਾਲਖ ਭਰ ਗਈ ਹੈ। ਸਤਿਗੁਰਾਂ ਦਾ ਪ੍ਰਸ਼ਨ ਸੀ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵੰਨ, ਕਹਿ ਦੋਖੜੇ ਸੜਿਓਏ ਕਾਲੀ ਹੋਈ ਹੈ ਦਿਓਰੀ ਨਾਨਕ ਮੈਂ ਤਨ ਪੰਗ, ਤੇ ਅੱਗੋਂ ਜਵਾਬ ਆਇਆ ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ। ਬਾਬਾ ਮੈਂ ਇੱਕੋ ਗੱਲ ਜਾਣਦਾ ਕਿ ਜਿਸ ਪਾਣੀ ਦੀ ਬਦੌਲਤ ਮੈਂ ਹਰਿਆ ਭਰਿਆ ਸਾਂ, ਮੇਰੇ ਅੰਦਰ ਚਹਿਲ ਪਹਿਲ ਤੇ ਰੌਣਕਾਂ ਸਨ, ਮੈਂ ਉਸ ਪਾਣੀ ਤੋਂ ਦੂਰ ਹੋ ਗਿਆ। ਬਸ ਜਿਸ ਦਿਨ ਮੈਂ ਪਾਣੀ ਤੋਂ ਦੂਰ ਹੋ ਗਿਆ ਮੇਰੇ ਅੰਦਰ ਇਸ ਤਰ੍ਹਾਂ ਦੀ ਕਾਲਖ ਭਰ ਗਈ। ਇਸੇ ਤਰ੍ਹਾਂ ਮੇਰੇ ਸਤਿਗੁਰੂ ਜੀ ਨੇ ਸਾਡੇ ਮਨ ਨੂੰ ਮੈਲਾ ਤਾਂ ਦੱਸਿਆ ਵੀ ਇਹ ਹੋਰ ਹੋਰ ਕੰਮ ਤਾਂ ਕਰਦਾ ਪਰ ਇਹ ਪਰਮਾਤਮਾ ਦੀ ਇਬਾਦਤ ਨਹੀਂ ਕਰਦਾ, ਇਸ ਕਰਕੇ ਮੈਲਾ ਹੀ ਰਹਿੰਦਾ, ਤੇ ਜਿਹੜਾ ਹੋਰ ਹੋਰ ਕੰਮ ਕਰੀ ਜਾਵੇ ਤੇ ਕਦੇ ਰੱਬ ਦੀ ਬੰਦਗੀ ਨਾ ਕਰੇ, ਰੱਬ ਨਾਲ ਨਾ ਜੁੜੇ, ਰੱਬ ਨਾਲ ਨਾ ਜੁੜੇ, ਉਹ ਆਪਣੇ ਆਪ ਨੂੰ ਰਿਸ਼ੀ ਮੁਨੀ ਅਵਤਾਰ ਪੈਗੰਬਰ ਵੀ ਕਿਉਂ ਨਾ ਅਖਵਾਉਂਦਾ ਹੋਵੇ। ਮੈਲਾ ਬ੍ਰਹਮਾ ਮੈਲਾ ਇੰਦ, ਮੈਲਾ ਰਵ ਮੈਲਾ ਹੈ ਚੰਦ, ਉਹ ਉਦੋਂ ਤੱਕ ਮੈਲੇ ਹੀ ਰਹਿਣਗੇ ਕਿਉਂਕਿ ਨਿਰਮਲ ਆਪਾਂ ਉਦੋਂ ਹੋਵਾਂਗੇ ਜਦੋਂ ਨਿਰਮਲ ਪ੍ਰਭੂ ਦੇ ਗੁਣ ਗਾਵਾਂਗੇ, ਜਦੋਂ ਨਿਰਮਲ ਪ੍ਰਮਾਤਮਾ ਦੇ ਨਾਲ ਜੁੜਾਂਗੇ। ਸੰਸਕ੍ਰਿਤੀ ਸ਼ਲੋਕਾਂ ਅੰਦਰ ਮੇਰੇ ਸਤਿਗੁਰਾਂ ਨੇ ਮਨ ਦੀ ਮੈਲ ਦਾ ਜ਼ਿਕਰ ਕੀਤਾ ਵੀ ਮਨ ਮੈਲਾ ਕਿਵੇਂ ਹੁੰਦਾ। ਮਨ ਨੂੰ 6 ਪ੍ਰਕਾਰ ਦੀ ਮੈਲ ਲੱਗਦੀ ਹੈ, ਸ਼ਲੰਗ ਛਿਦਰੰਗ ਕੋਟ ਬਿਗਨੰਗ ਅਪਰਾਧੰ ਕਿਲ ਬਿਖ ਮਲੰਗ, ਭਰਮ ਮੋਹੰ ਮਾਨ ਅਪਮਾਨੰਗ ਮਧਿੰਗ ਮਾਇਆ ਵਿਆਪਤੰਗ। ਇਹ 6 ਪ੍ਰਕਾਰ ਦੀ ਮੈਲ ਹੈ, ਕਿਸੇ ਨਾਲ ਛਲ ਕਰਨਾ, ਛਿਦਰ ਕਿਸੇ ਦੇ ਪਰਦੇ ਜਾਰ ਕਰਨੇ, ਕਿਸੇ ਦੇ ਬਣਦੇ ਕੰਮ ਵਿੱਚ ਰੁਕਾਵਟ ਪਾਉਣੀ। ਹੁਣ ਬੰਦਾ ਸਰੋਵਰ ਵਿੱਚ ਚੁੱਭੀਆਂ ਵੀ ਮਾਰੀ ਜਾਵੇ ਤੇ ਨਾਲੇ ਇਹ ਵੀ ਕਹੀ ਚੱਲੇ ਵੀ ਗਵਾਂਢੀ ਦਾ ਕੰਮ ਨਹੀਂ ਬਣਨਾ ਚਾਹੀਦਾ, ਉਹਦੇ ਕੰਮ ਵਿੱਚ ਮੈਂ ਰੁਕਾਵਟ ਪਾਉਣੀ ਪਾਉਣੀ ਹੈ। ਤੇ ਸਾਹਿਬ ਕਹਿੰਦੇ ਫਿਰ ਕਿਵੇਂ ਨਿਰਮਲ ਹੋਵੇਗਾ। ਪਾਪ ਕਰੈ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੈ ਸਭ ਉਤਰੈ। ਪਾਪ ਵੀ ਕਰੀ ਜਾਂਦਾ ਤੇ ਫਿਰ ਆਪਣੇ ਆਪ ਬਰੀ ਵੀ ਹੋ ਜਾਂਦਾ ਵੀ ਮੈਂ ਵੇਖੋ ਕਿਸੇ ਸਰੋਵਰ ਵਿੱਚ ਚੁੱਭੀ ਮਾਰ ਆਇਆ, ਹੁਣ ਤੇ ਮੈਂ ਬਿਲਕੁਲ ਪਾਪਾਂ ਤੋਂ ਮੁਕਤ ਹੋ ਗਿਆ। ਸਾਹਿਬ ਕਹਿੰਦੇ ਪਾਪ ਕਰੈ ਪੰਚਾਂ ਕੇ ਬਸਰੇ, ਤੀਰਥ ਨਹਾਏ ਕਹੈ ਸਭ ਉਤਰੈ। ਤੀਰਥਾਂ ਤੇ ਨਹਾ ਕੇ ਆਪਣੇ ਆਪ ਨੂੰ ਮੁਕਤ ਕਰ ਲੈਂਦਾ, ਕਹਿੰਦਾ ਵੇਖੋ ਮੈਂ ਸਾਰੇ ਪਾਪ ਮੁਕਾ ਆਇਆ, ਮੈਂ ਤੀਰਥਾਂ ਤੇ ਜਾ ਕੇ ਮੈਂ ਚੁੱਭੀਆਂ ਲਾ ਕੇ ਆਇਆ। ਬੌਰ ਕਮਾਵੈ ਹੋਏ ਨਿਸ਼ੰਕ, ਜੰਮਪੁਰ ਬਾਦ ਖਰੇ ਕਲੰਕ। ਫਿਰ ਨਿਸ਼ੰਕ ਹੋ ਕੇ ਬੇਝਿਜਕ ਹੋ ਕੇ ਪਾਪ ਕਰਨੇ ਸ਼ੁਰੂ ਕਰ ਦਿੰਦਾ ਤੇ ਸਾਹਿਬ ਨੇ ਨਿਰਣਾ ਦਿੱਤਾ ਕਿ ਉਹ ਜਮਾਂ ਦੀ ਮਾਰ ਤੋਂ ਬਚ ਨਹੀਂ ਸਕਦਾ। ਐਸਾ ਬੰਦਾ ਕਲੰਕ ਸਹਿਤ ਜੰਮਪੁਰੀ ਵਿੱਚ ਜਾਵੇਗਾ, ਉਹ ਕਦੇ ਮੈਲੇਪਨ ਤੋਂ ਛੁਟਕਾਰਾ ਨਹੀਂ ਜੇ ਪਾ ਸਕਦਾ। ਇਸ ਕਰਕੇ ਜਿਹੜੀਆਂ ਮੈਲਾਂ ਨੇ, ਛਲੰਗ ਛਿਦਰੰਗ ਕੋਟ ਬਿਗਨੰਗ ਅਪਰਾਧੰ ਕਿਲ ਬਿਖ ਮਰੰਗ, ਭਰਮ ਮੋਹੰਗ, ਬੰਦਾ ਸਰੋਵਰ ਵਿੱਚ ਚੁੱਭੀਆਂ ਵੀ ਮਾਰੀ ਜਾਵੇ ਤੇ ਵਹਿਮਾਂ ਭਰਮਾਂ ਵਿੱਚ ਵੀ ਫਸਿਆ ਰਹੇ। ਜਿਹੜੀ ਵਹਿਮਾਂ ਭਰਮਾਂ ਦੀ ਮੈਲ ਸਾਡੇ ਅੰਦਰ ਹੈ, ਉਹ ਤੇ ਉਦੋਂ ਹੀ ਉਤਰੇਗੀ ਜਦੋਂ ਅਸੀਂ ਵਿਵੇਕ ਬੁੱਧੀ ਨਾਲ ਅੰਦਰਲੇ ਵਹਿਮ ਭਰਮ ਤਿਆਗ ਦੇਵਾਂਗੇ। ਭਰਮ ਮੋਹੰਗ ਮਾਨ ਅਪਮਾਨੰਗ ਮਧਿੰਗ ਮਾਇਆ ਵਿਆਪਤੰਗ, ਅਨੇਕਾਂ ਯਤਨਾਂ ਨਾਲ ਇਹ ਮੈਲ ਨਹੀਂ ਉਤਰੀ। ਤੇ ਮੈਲ ਉਤਰੇਗੀ ਕਿਵੇਂ? ਨਿਰਮਲੰਗ ਸਾਧ ਸੰਗੈ ਜਪੰਤ ਨਾਨਕ ਗੋਪਾਲ ਨਾਮੰਗ, ਜਦੋਂ ਗੁਰੂ ਕੀ ਸੰਗਤ ਵਿੱਚ ਆ ਕੇ ਪਰਮੇਸ਼ਰ ਦਾ ਨਾਮ ਜਪਾਂਗੇ ਤੇ ਫਿਰ ਸਾਡੇ ਅੰਦਰ ਦੀ ਮੈਲ ਉਤਰਨੀ ਹੈ। ਇਸੇ ਕਰਕੇ ਜਿੱਥੇ ਸਤਿਗੁਰਾਂ ਨੇ ਸਾਨੂੰ ਬਾਹਰੀ ਸਰੋਵਰ ਬਖਸ਼ੇ, ਉੱਥੇ ਕਦੇ ਭੱਟਾਂ ਦੇ ਸਵਈਆਂ ਨੂੰ ਪੜੋ, ਉਹ ਗੁਰੂ ਰਾਮਦਾਸ ਜੀ ਨੂੰ ਇੱਕ ਚੱਲਦਾ ਫਿਰਦਾ ਸਰੋਵਰ ਦੱਸਦੇ ਨੇ ਜਿਹਦੇ ਅੰਦਰ ਨਾਮ ਰੂਪੀ ਜਲ, ਤੇ ਉਹਨਾਂ ਨੇ ਬਚਨ ਕਹੇ ਛੁੱਟਤ ਪਰਵਾਹ ਅਮੈ ਅਮਰਾ ਪਦ, ਅੰਮ੍ਰਿਤ ਸਰੋਵਰ ਸਦ ਭਰਿਆ ਤੇ ਪੀਵੈ ਸੰਤ ਕਰੈ ਮਨ ਮੱਜਨ, ਪੁੱਬ ਜਨੋ ਸੇਵਾ ਕਰੀਆ। ਇੱਥੇ ਮਨ ਦਾ ਮੱਜਨ ਹੁੰਦਾ, ਮਨ ਦਾ ਇਸ਼ਨਾਨ ਹੁੰਦਾ। ਉਵੇਂ ਵੀ ਮੇਰੇ ਸਤਿਗੁਰਾਂ ਨੇ ਨਿਰਣਾ ਦਿੱਤਾ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਪਾਣੀ ਨਾਲ ਇਸ਼ਨਾਨ ਕਰ ਤਨ ਨਿਰਮਲ ਹੋਵੇਗਾ ਤੇ ਫਿਰ ਸਿਮਰ ਪ੍ਰਭ ਆਪਣਾ ਇਹਦੇ ਨਾਲ ਸਾਡਾ ਮਨ ਜਿਹੜਾ ਉਹ ਨਿਰਮਲ ਹੋਣਾ। ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ, ਕਹਿੰਦੇ ਜਿਵੇਂ ਇੱਕ ਸੋਨੇ ਦੇ ਉੱਪਰ ਪਾਰਾ ਡਿੱਗ ਪਵੇ ਨਾ ਤੇ ਉਹ ਸੋਨੇ ਦੀ ਛਬੀ ਨੂੰ ਢੱਕ ਲੈਂਦਾ, ਫਿਰ ਕੀ ਕਰਨਾ ਚਾਹੀਦਾ ਕਿ ਸੋਨੇ ਨੂੰ ਅੱਗ ਵਿੱਚ ਪਾ ਕੇ ਜਦੋਂ ਸੇਕ ਦਈਏ ਨਾ, ਜਾਂ ਕੁਠਾਲੀ ਵਿੱਚ ਪਾ ਕੇ ਉਹਦੇ ਥੱਲੇ ਅੱਗ ਬਾਲ ਦਈਏ ਤੇ ਉਹਦਾ ਪਾਰਾ ਜਿਹੜਾ ਉੱਡ ਜਾਂਦਾ ਤੇ ਸੋਨਾ ਫਿਰ ਖੋਟ ਰਹਿਤ ਹੋ ਜਾਂਦਾ। ਉਹਨਾਂ ਨੇ ਬਚਨ ਕਹੇ, ਜੈਸੇ ਤੋ ਕੰਚਨੈ ਪਾਰੋ ਪਰਸਤ ਸੋਖ ਲੇਤ, ਅਗਨ ਮੈਂ ਡਾਰੈ ਪੁੰਨ ਪਾਰੋ ਉੱਡ ਜਾਤ ਹੈ। ਦੂਸਰਾ ਦ੍ਰਿਸ਼ਟਾਂਤ ਦਿੱਤਾ, ਕਿਉਂਕਿ ਦ੍ਰਿਸ਼ਟਾਂਤ ਦਾ ਕੇਵਲ ਇੱਕ ਪੱਖ ਸਿੱਖਿਆ ਦੇਣ ਵਾਸਤੇ। ਦੂਸਰਾ ਦ੍ਰਿਸ਼ਟਾਂਤ ਕਿ ਕਿਸੇ ਨੂੰ ਜ਼ਹਿਰੀਲਾ ਸੱਪ ਡਸ ਜਾਵੇ ਤੇ ਉਹਦੇ ਪੈਰਾਂ ਤੋਂ ਲੈ ਕੇ ਸਿਰ ਤੱਕ ਹਰ ਅੰਗ ਦੇ ਵਿੱਚ ਜ਼ਹਿਰ ਦਾ ਅਸਰ ਹੋ ਜਾਂਦਾ, ਪਰ ਲੋਕ ਮੰਨਦੇ ਨੇ ਵੀ ਜਿਹਨੂੰ ਗਰੜ ਮੰਤਰ ਆਉਂਦਾ ਹੋਵੇ, ਗਰੜ ਮੰਤਰ ਦੇ ਨਾਲ ਸਾਰੀ ਦੀ ਸਾਰੀ ਜ਼ਹਿਰ ਉਤਾਰੀ ਜਾ ਸਕਦੀ ਹੈ। ਭਾਈ ਗੁਰਦਾਸ ਜੀ ਨੇ ਦ੍ਰਿਸ਼ਟਾਂਤ ਦਿੱਤਾ ਕਿ ਜਿਵੇਂ ਸੱਪ ਦਾ ਡੰਗਿਆ ਕਿਸੇ ਹੋਰ ਤਰੀਕੇ ਨਾਲ ਨਹੀਂ, ਗਰੜ ਮੰਤਰ ਦੇ ਨਾਲ ਠੀਕ ਹੁੰਦਾ ਹੈ, ਬਿਲਕੁਲ ਜਦੋਂ ਸਾਡੇ ਜੀਵਨ ਦੇ ਅੰਦਰ ਮੋਹ ਮਾਇਆ ਦੀ ਮੈਲ ਰੂਪੀ ਜ਼ਹਿਰ ਲੱਗਦੀ ਹੈ ਨਾ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜੱਗ ਖਾਇਆ, ਮਨਮੁਖ ਖਾਦੇ ਗੁਰਮੁਖ ਉਧਰੇ ਜਿਨੀ ਸੱਚ ਨਾਮ ਚਿੱਤ ਲਾਇਆ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ, ਪਰ ਗੁਰਮੁਖ ਕੋਈ ਗਾਰੜੂ ਤਿੰਨ ਮਲ ਦਲ ਲਾਈ ਪਾਏ। ਜਿਨ੍ਹਾਂ ਨੇ ਗੁਰੂ ਦਾ ਸ਼ਬਦ ਰੂਪੀ ਗਾਰੜੀ ਮੰਤਰ ਜਿਵੇਂ ਗਰੜ ਮੰਤਰ ਪੜ੍ਹ ਕੇ ਸੱਪ ਦੀ ਜ਼ਹਿਰ ਉਤਰ ਗਈ, ਸੱਚਮੁੱਚ ਜਦੋਂ ਗੁਰੂ ਦਾ ਸ਼ਬਦ ਸਾਡੀ ਜ਼ਿੰਦਗੀ ਵਿੱਚ ਗਾਰੜੀ ਮੰਤਰ ਬਣ ਕੇ ਆਵੇਗਾ ਤੇ ਸਾਡੀ ਜ਼ਿੰਦਗੀ ਦੇ ਅੰਦਰ ਜਿਹੜੀ ਵਿਸ਼ੇ ਵਿਕਾਰਾਂ ਦੀ ਜ਼ਹਿਰ, ਵਿਸ਼ੇ ਵਿਕਾਰਾਂ ਦੀ ਮੈਲ ਉਹ ਉਤਰੇਗੀ। ਭਾਈ ਸਾਹਿਬ ਜੀ ਨੇ ਬਚਨ ਕਹੇ, ਜੈਸੇ ਇਹ ਗਰੱਸੇ ਬਿਖ ਵਿਆਪਤ ਹੈ ਸਕਲ ਅੰਗ, ਮੰਤਰ ਕਹਿ ਬਿਖੈ ਬਕਾਰ ਸਭ ਸੋ ਬਿਲਾਤ ਹੈ। ਤੀਸਰਾ ਬਚਨ ਉਹਨਾਂ ਨੇ ਕਿਹਾ ਕਿ ਜਿਵੇਂ ਸੰਸਾਰ ਦੇ ਅੰਦਰ ਇਹ ਗੱਲ ਮੰਨੀ ਜਾਂਦੀ ਹੈ, ਜਿਹੜੀ ਜਪਜੀ ਸਾਹਿਬ ਵਿੱਚ ਉਦਾਹਰਨ, ਜੈਸੇ ਮਲ ਮੂਤਰ ਲੱਗ ਅੰਬਰ ਮਲੀਨ ਹੋਤ, ਅੰਬਰ ਦਾ ਅਰਥ ਹੁੰਦਾ ਕੱਪੜਾ, ਕਿ ਜਿਵੇਂ ਕੱਪੜਾ ਮੈਲਾ ਹੋ ਜਾਵੇ, ਸਾਬਣ ਸਲਲ ਕੈ ਨਿਰਮਲ ਗਾਤ ਹੈ, ਉਹਨੂੰ ਸਾਬਣ ਨਾਲ ਪਾਣੀ ਨਾਲ ਧੋ ਕੇ ਅਸੀਂ ਨਿਰਮਲ ਕਰ ਲੈਂਦੇ ਹਾਂ। ਇਸੇ ਤਰ੍ਹਾਂ ਤੈਸੇ ਮੋਹ ਮਾਇਆ ਕੈ ਹੋਤ ਹੈ ਬਿਮੋਹਤ ਮਨ, ਗੁਰ ਉਪਦੇਸ਼ ਮਾਇਆ ਮੂਲ ਮੁਰਝਾਤ ਹੈ। ਗੁਰੂ ਦਾ ਉਪਦੇਸ਼ ਰੂਪੀ ਸ਼ਬਦ ਰੂਪੀ ਜਲ ਮਿਲ ਜਾਵੇ ਤੇ ਸਾਡੇ ਅੰਦਰੋਂ ਸੱਚਮੁੱਚ ਜਿਹੜੀ ਜਨਮਾਂ ਜਨਮਾਂਤਰਾਂ ਦੀ ਜ਼ਹਿਰ ਰੂਪੀ ਮੈਲ ਹੈ ਉਹ ਉਤਰ ਜਾਵੇਗੀ, ਅਸੀਂ ਨਿਰਮਲ ਹੋ ਜਾਵਾਂਗੇ। ਧੰਨ ਧੰਨ ਗੁਰੂ ਅਮਰਦਾਸ ਜੀ, ਵੇਖੋ 20 ਵਾਰ ਗੰਗਾ ਦਾ ਇਸ਼ਨਾਨ ਕਰਨ ਗਏ ਪਰ ਅੰਦਰ ਨੂੰ ਟਿਕਾ ਨਹੀਂ ਮਿਲਿਆ। ਜਿਸ ਦਿਨ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆਏ ਨਾ, ਤੇ ਉਸ ਦਿਨ ਗੁਰੂ ਅੰਗਦ ਦੇਵ ਜੀ ਨੇ ਸ਼ਬਦ ਨਾਲ ਜੋੜਿਆ ਤੇ ਇਹ ਬਚਨ ਗੁਰੂ ਅਮਰਦਾਸ ਜੀ ਦੇ ਨੇ, 68 ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤੈ ਮਲ ਜਾਈ। ਪਹਿਲਾਂ ਗੰਗਾ ਦਾ ਇਸ਼ਨਾਨ ਕਰਨ ਜਾਂਦੇ ਪਰ ਜਦੋਂ ਗੁਰੂ ਤੀਰਥ ਮਿਲ ਗਿਆ, ਫਿਰ ਦੂਜੀ ਵਾਰ ਗਏ ਤੇ ਗੁਰੂ ਰਾਮਦਾਸ ਜੀ ਨੇ ਗਵਾਹੀ ਭਰੀ ਦੁਨੀਆਂ ਦੇ ਲੋਕੋ, ਫਿਰ ਦੂਸਰੀ ਵਾਰ ਗੁਰੂ ਅਮਰਦਾਸ ਜੀ ਤੀਰਥ ਦਾ ਇਸ਼ਨਾਨ ਕਰਨ ਨਹੀਂ ਗਏ ਬਲਕਿ ਤੀਰਥ ਤੇ ਬੈਠੇ ਹੋਏ ਲੋਕਾਂ ਦਾ ਉਧਾਰ ਕਰਨ ਲਈ, ਉਹਨਾਂ ਨੂੰ ਗੁਰਮਨ ਦਾ ਸੰਦੇਸ਼ ਦੇਣ ਲਈ ਕਿ ਦੁਨੀਆਂ ਦੇ ਲੋਕੋ ਜਦੋਂ ਤੱਕ ਗੁਰੂ ਤੀਰਥ ਨਾਲ ਨਹੀਂ ਜੁੜਦੇ, ਭਾਵੇਂ 68 ਤੀਰਥਾਂ ਤੇ ਭਟਕ ਕੇ ਵੇਖ ਲਵੋ, ਮਨ ਦੀ ਮੈਲ ਨਹੀਂ ਜੇ ਉਤਰਨੀ। ਤੀਰਥ ਉਦਮ ਸਤਿਗੁਰ ਕੀਆ ਸਭ ਲੋਕ ਉਦਰਨ ਅਰਥਾ, ਪਹਿਲਾਂ ਤੀਰਥਾਂ ਤੇ ਨਹਾਉਣ ਪਰ ਜਦੋਂ ਗੁਰੂ ਦੀ ਸ਼ਰਨ ਮਿਲ ਗਈ ਫਿਰ ਤੇ ਐਸਾ ਗੁਰੂ ਮਿਲ ਗਿਆ, ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅੱਗ ਪਾਪ ਸਕਲ ਮਲ। ਐਸਾ ਗੁਰੂ ਅੰਗਦ ਦੇਵ, ਭੱਟ ਸਾਹਿਬਾਨ, ਭੱਟ ਟਲ ਜੀ, ਇਹ ਭੱਟਾਂ ਦੇ ਨਾਮ ਨੇ, ਹਰਬੰਸ, ਕੀਰਤ, ਟਲ, ਭਲ, ਸਲ, ਨਲ, ਤੇ ਜਦੋਂ ਤੱਕ ਸੰਥਿਆ ਨਾ ਕੀਤੀ ਹੋਵੇ ਕਈ ਟਲ ਦੇ ਅੱਗੇ ਐੜਾ ਲਾ ਕੇ ਪੜੀ ਜਾਂਦੇ ਨੇ, ਸੋ ਕਹੋ ਅਟਲ ਨਹੀਂ, ਟਲ ਇੱਥੇ ਭੱਟ ਕਵੀ ਦਾ ਨਾਂ ਹੈ। ਤੇ ਭੱਟਾਂ ਨੇ ਜਦੋਂ ਗੁਰੂ ਅੰਗਦ ਦੇਵ ਜੀ ਵੱਲ ਤੱਕਿਆ ਤੇ ਸੱਚਮੁੱਚ ਗੁਰੂ ਅੰਗਦ ਦੇਵ ਜੀ ਐਸੇ ਤੀਰਥ ਕਿ ਜਿਨ੍ਹਾਂ ਦੇ ਨਾਲ ਜੁੜ ਕੇ ਅੰਦਰ ਦੀ ਮੈਲ ਉਤਰਦੀ ਹੈ, ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅੱਗ ਪਾਪ ਸਕਲ ਮਲ। ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ, ਸਦਾ ਸੁਖ ਮਨ ਵਸੈ ਦੁਖ ਸੰਸਾਰੈ ਖੋਵੈ, ਗੁਰ ਨਵ ਨਿਦ ਦਰਿਆਓ ਜਨਮ ਹਮ ਕਾਲਖ ਧੋਵੈ, ਸੋ ਕਹੋ ਟਲ ਗੁਰ ਸੇਵੀਐ ਐਹਨਿਸ ਸਹਿਜ ਸੁਭਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ, ਗੁਰੂ ਐਸਾ ਤੀਰਥ ਹੈ ਗੁਰੂ ਐਸਾ ਦਰਿਆਵ ਹੈ। ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ, ਹਉ ਨਾਮ ਹਰ ਕਾ ਸਦਾ ਜਾਚੋ ਦੇਹੋ ਪ੍ਰਭ ਧਰਣੀ ਧਰਾ, ਸੰਸਾਰ ਰੋਗੀ ਨਾਮ ਦਾਰੂ ਮੈਲ ਲਾਗੈ ਸੱਚ ਬਿਨਾ, ਗੁਰ ਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ, ਸਾਚ ਨਾ ਲਾਗੈ ਮੈਲ ਕਿਆ ਮਲ ਧੋਈਐ। ਸਾਹਿਬ ਜੀ ਨੇ ਬਚਨ ਕਹੇ, ਕਾਇਆ ਕੂੜ ਵਿਗਾੜ ਕਾਹੇ ਨਹਾਈਐ, ਨਹਾਤਾ ਸੋ ਪ੍ਰਵਾਨ ਸੱਚ ਕਮਾਈਐ। ਜਿਹੜਾ ਗੁਰੂ ਰੂਪੀ ਤੀਰਥ ਨਾਲ ਜੁੜ ਗਿਆ ਨਾ, ਗੁਰ ਦਰਿਆਓ ਸਦਾ ਜਲ ਨਿਰਮਲ ਮਿਲਿਆ ਦੁਰਮਤ ਮੈਲ ਹਰੇ, ਸਤਿਗੁਰ ਪਾਇਆ ਪੂਰਾ ਨਾਵਣ ਪਸ਼ੂ ਪਰੇਤੋਂ ਦੇਵ ਕਰੈ, ਸਾਚਾ ਨਾਵਣ ਗੁਰ ਕੀ ਸੇਵਾ। ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ, ਗੁਰੂ ਦੇ ਹੁਕਮ ਰਜਾਈ ਚੱਲ ਪਏ, ਉਹਨਾਂ ਨੇ ਅੰਦਰ ਦਾ ਇਸ਼ਨਾਨ ਕਰਵਾ ਲਿਆ, ਹੋਰ ਅਨੇਕਾਂ ਯਤਨਾਂ ਨਾਲ ਮਨ ਨਿਰਮਲ ਨਹੀਂ ਜੀ ਹੋ ਸਕਦਾ। ਮਨ ਤਾਂ ਹੋਵੇਗਾ ਨਿਰਮਲ ਪਰਮੇਸ਼ਰ ਦੇ ਨਾਮ ਨੂੰ ਜਪਣ ਕਰਕੇ, ਤੇ ਇਹ ਨਾਮ ਦਾ ਖਜ਼ਾਨਾ ਗੁਰੂ ਤੋਂ ਮਿਲਦਾ। ਰਹਾਉ ਵਾਲੀਆਂ ਪੰਕਤੀਆਂ ਤੇ ਆਰੰਭਕ ਪੰਕਤੀਆਂ ਵਿੱਚ ਜ਼ਿਕਰ ਕੀਤਾ ਕਿ ਜਦੋਂ ਤੱਕ ਮਨ ਮੈਲਾ ਸਭ ਕੇ ਜੀ ਮੈਲਾ, ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਅੰਮ੍ਰਿਤਮਈ ਬਚਨਾਂ ਦੀ ਵਿਚਾਰ ਸਰਵਣ ਕਰੀਏ।
ਸਤਨਾਮ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਤੀਜਾ, ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ।
ਇਹ ਪਾਵਨ ਗੁਰ ਸ਼ਬਦ ਵਡਹੰਸ ਰਾਗ ਅੰਦਰ ਤੀਸਰੇ ਗੁਰਦੇਵ ਧੰਨ ਧੰਨ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ, ਔਰ ਪਹਿਲੇ ਘਰ ਵਿੱਚ ਇਸ ਨੂੰ ਗਾਉਣ ਦੀ ਹਦਾਇਤ ਹੈ। ਜਦੋਂ ਕੀਰਤਨ ਕਰਨਾ ਤੇ ਰਾਗੀ ਸਿੰਘ ਇਸ ਗੱਲ ਨੂੰ ਸਮਝਦੇ ਨੇ ਕਿ ਇਹਦਾ ਸੰਬੰਧ ਸੁਰ ਤਾਲ ਨਾਲ ਹੈ। ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਸੰਖੇਪ ਵਿੱਚ ਮੰਗਲ ਹੈ, ਪ੍ਰਭੂ ਇੱਕ ਹੈ, ਉਹ ਸਰਬ ਵਿਆਪਕ ਹੈ, ਉਹਦੀ ਕਾਰ ਸਾਰੇ ਸੰਸਾਰ ਤੇ ਹੈ, ਉਹ ਸੱਤ ਸਰੂਪ ਹੈ ਤੇ ਸੱਚੇ ਗੁਰੂ ਦੀ ਕਿਰਪਾ ਦੇ ਦੁਆਰਾ ਹੀ ਉਹਦੀ ਪ੍ਰਾਪਤੀ ਉਹਦੀ ਸੋਝੀ ਹੁੰਦੀ ਹੈ।
ਮਨ ਮੈਲੇ ਸਭ ਕਿਛ ਮੈਲਾ, ਤਨ ਧੋਤੈ ਮਨ ਹੱਸਾ ਨਾ ਹੋਏ।
ਇਹ ਗੱਲ ਜੇ ਕੋਈ ਆਮ ਵਿਅਕਤੀ ਕਵੇ ਤੇ ਆਪਾਂ ਉਹਦੇ ਨਾਲ ਸਹਿਮਤ ਨਹੀਂ ਹੋਵਾਂਗੇ, ਪਰ ਸਾਡੇ ਸਤਿਗੁਰੂ ਜੀ ਕਹਿ ਰਹੇ ਨੇ ਨਾ, ਮਨ ਮੈਲਾ ਸਭ ਕਿਛ ਮੈਲਾ, ਤਨ ਧੋਤੈ ਮਨ ਹੱਸਾ ਨਾ ਹੋਏ। ਜਦੋਂ ਤੱਕ ਸਾਡਾ ਮਨ ਮੈਲਾ, ਮੈਲੇ ਮਨ ਵਾਲਾ ਜਿੰਨੇ ਵੀ ਕਰਮ ਕਰੇਗਾ ਉਹ ਸਭ ਕੁਝ ਮੈਲਾ ਹੀ ਰਹੇਗਾ, ਕਿਉਂਕਿ ਜਿਹੋ ਜੀ ਜਿਸ ਦੀ ਭਾਵਨਾ ਹੈ, ਜਿਹੋ ਜੇ ਜਿਸ ਦੇ ਸੰਸਕਾਰ ਨੇ, ਉਹਦੇ ਅੰਦਰ ਧਰਮ ਕਰਮ ਦੇ ਸੰਸਕਾਰ ਵੀ ਉਸ ਤਰ੍ਹਾਂ ਦੇ ਹੀ ਇਕੱਤਰ ਹੋਣੇ ਨੇ। ਜਿਹੜਾ ਮੈਲੇ ਮਨ ਨਾਲ ਕਰੇਗਾ ਉਹ ਸਾਰੀ ਉਮਰ ਮੈਲ ਦੀ ਹੀ ਖੱਟੀ ਖੱਟੇਗਾ, ਉਹਨੂੰ ਸਭ ਕੁਝ ਮੈਲ ਰੂਪ ਵਿੱਚ ਹੀ ਪ੍ਰਾਪਤ ਹੋਵੇਗਾ। ਉਹਦਾ ਸਭ ਕੁਝ ਧਰਮ ਦੀ ਸਾਧਨਾ ਮਨੋ ਵਿਕਾਰਾਂ ਦਾ ਹੀ ਪ੍ਰਤੀਕ, ਮੈਲ ਦਾ ਹੀ ਪ੍ਰਤੀਕ ਹੋਵੇਗੀ। ਮਨ ਮੈਲਾ ਸਭ ਕੁਛ ਮੈਲਾ, ਤਨ ਧੋਤੈ ਮਨ ਹੱਸਾ ਨਾ ਹੋਏ। ਤਨ ਨੂੰ ਧੋਵੋ ਮੁਬਾਰਕ ਹੈ, ਪਰ ਕੇਵਲ ਤਨ ਦੇ ਧੋਤਿਆਂ ਕਦੇ ਮਨ ਹੱਸਾ ਨਹੀਂ ਹੁੰਦਾ, ਕਿਉਂਕਿ ਮਨ ਤੇ ਹੱਸਾ ਉਦੋਂ ਹੋਵੇਗਾ ਜਦੋਂ ਅਸੀਂ ਨਾਮ ਰੂਪੀ ਜਲ ਵਿੱਚ, ਗੁਰਬਾਣੀ ਰੂਪੀ ਜਲ ਵਿੱਚ, ਪ੍ਰਭੂ ਦੀ ਸਿਫਤ ਸਲਾਹ ਰੂਪੀ ਜਲ ਦੇ ਵਿੱਚ ਮਨ ਦੀਆਂ ਚੁੱਭੀਆਂ ਲਗਾਵਾਂਗੇ। ਜਦੋਂ ਕਹਾਂਗੇ ਜੇ ਕੋ ਡੂਬੈ ਫਿਰ ਹੋਵੈ ਸਾਰ, ਗੁਰ ਸਾਗਰ ਰਤਨੀ ਭਰਪੂਰੇ, ਜਦੋਂ ਇਸ ਸਾਗਰ ਵਿੱਚ, ਇਸ ਸਰੋਵਰ ਦੇ ਵਿੱਚ ਮਨ ਦੀਆਂ ਚੁੱਭੀਆਂ ਲਵਾਵਾਂਗੇ, ਉਸ ਵੇਲੇ ਸਾਡਾ ਮਨ ਅੰਦਰੋਂ ਹੱਸਾ ਹੋਵੇਗਾ।
ਇਹ ਜਗਤ ਭਰਮ ਭੁਲਾਇਆ, ਵਿਰਲਾ ਬੂਜੈ ਕੋਏ।
ਹੁਣ ਗੱਲ ਤਾਂ ਇਹ ਸਮਝਣ ਵਾਲੀ ਸੀ ਵੀ ਭਾਈ ਪ੍ਰਭੂ ਨਾਲ ਜੁੜੋ, ਮਾਲਕ ਦੀ ਸਿਫਤ ਸਲਾਹ ਕਰੋ, ਪਰ ਜਗਤ ਦੇ ਲੋਕ ਜਿਹੜੇ ਨੇ ਉਹ ਭਰਮਾਂ ਵੱਲ, ਭਟਕਣਾ ਵੱਲ ਬਹੁਤੇ ਜਾਂਦੇ ਨੇ, ਕਿਉਂਕਿ ਕਰਮ ਕਾਂਡ ਕਰਨੇ ਸੌਖੇ ਨੇ ਨਾ, ਜਿਵੇਂ ਬੁਝੇ ਹੋਏ ਕੋਲੇ ਨੂੰ ਤਾਂ ਹੱਥ ਵਿੱਚ ਹਰ ਕੋਈ ਪਕੜ ਲੈਂਦਾ ਹੈ, ਪਰ ਸਵਾਦ ਤੇ ਤਾਂ ਜੇ ਕੋਈ ਮੱਗ ਦੇ ਕੋਲੇ ਨੂੰ ਹੱਥ ਵਿੱਚ ਪਕੜੇ। ਕਰਮ ਕਾਂਡ ਵਹਿਮ ਭਰਮ ਤਾਂ ਹਰ ਕੋਈ ਕਰ ਲੈਂਦਾ ਹੈ, ਪਰ ਸਵਾਦ ਤਾਂ ਜੇ ਕੋਈ ਤਤ ਗੁਰਮਤ ਦਾ ਜੀਵਨ ਜੀਵੇ। ਸਾਹਿਬ ਨੇ ਬਚਨ ਕਹੇ ਕਿ ਵਿਰਲਾ ਉਹ ਤਤਵੇਤਾ ਜਿਹੜਾ ਉਹ ਬਹੁਤੀ ਭੀੜ ਵਿੱਚ ਨਹੀਂ, ਉਹ ਵਿਰਲੇ ਹੁੰਦੇ ਨੇ। ਭੀੜ ਤਾਂ ਕਰਮ ਕਾਂਡੀਆਂ ਦੀ ਵਹਿਮ ਭਰਮਾਂ ਦੇ ਵਿੱਚ ਜਿਹੜੇ ਗ੍ਰਸਤ ਲੋਕ ਨੇ ਉਹਨਾਂ ਦੀ ਹੁੰਦੀ ਹੈ। ਵੇਖੋ ਵੇਖੀ ਇਹ ਜਗਤ ਭਰਮ ਭੁਲਾਇਆ, ਪਰਮਾਤਮਾ ਦੀ ਬੰਦਗੀ ਨੂੰ ਛੱਡ ਕੇ ਵਹਿਮਾਂ ਭਰਮਾਂ ਦੀ ਭਟਕਣਾ ਦੇ ਵਿੱਚ ਜਗਤ ਭੁੱਲਿਆ ਪਿਆ। ਵਿਰਲਾ ਬੂਝੈ ਕੋਈ, ਉਹ ਵਿਰਲਾ ਹੈ ਜਿਹੜਾ ਇਸ ਗੱਲ ਨੂੰ ਬੁੱਝ ਲੈਂਦਾ ਕਿ ਕੇਵਲ ਤਨ ਦੇ ਧੋਤਿਆਂ ਮਨ ਹੱਸਾ ਨਹੀਂ ਹੋਣਾ, ਤੇ ਜਦੋਂ ਤੱਕ ਮਨ ਹੱਸਾ ਨਹੀਂ ਮਨ ਮੈਲਾ ਉਦੋਂ ਤੱਕ ਸਭ ਕੁਝ ਹੀ ਮੈਲਾ। ਇਸ ਕਰਕੇ ਉਹ ਮਨ ਨੂੰ ਨਿਰਮਲ ਕਰਨ ਦਾ ਯਤਨ ਕਰਦੇ ਨੇ, ਉਹਨਾਂ ਨੂੰ ਸਮਝ ਆ ਜਾਂਦੀ ਗੁਰੂ ਅਮਰਦਾਸ ਜੀ ਦੇ ਬਚਨਾਂ ਦੀ, ਜਿਉਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉਂ ਤਾਂ ਮੈਲੇ ਤਿੰਨੀ ਜਨਮ ਜੂਏ ਹਾਰਿਆ। ਵੇਖੋ ਕੋਈ ਆਪਣਾ ਧਨ ਜੂਏ ਚ ਹਾਰ ਜਾਂਦਾ, ਕੋਈ ਮਕਾਨ ਹਾਰ ਜਾਂਦਾ। ਪੰਜ ਪਾਂਡਵ ਆਪਣੀ ਇਸਤਰੀ ਜੂਏ ਤੇ ਦਾਅ ਤੇ ਲਾ ਕੇ ਹਾਰ ਗਏ, ਪਰ ਜਿਹੜਾ ਬੰਦਾ ਅੰਦਰੋਂ ਮੈਲਾ ਤੇ ਬਾਹਰੋਂ ਨਿਰਮਲ ਹੈ, ਉਹ ਤਾਂ ਇਸ ਤਰ੍ਹਾਂ ਹੈ ਵੀ ਜਿਵੇਂ ਕਿਤੇ ਜੂਏ ਦੀ ਖੇਡ ਵਿੱਚ ਆਪਣਾ ਜਨਮ ਹੀ ਹਾਰ ਗਿਆ ਹੋਵੇ। ਤਿੰਨੀ ਜਨਮ ਜੂਏ ਹਾਰਿਆ, ਸਭ ਕੁਝ ਹੀ ਹਾਰ ਕੇ ਚਲਿਆ ਗਿਆ। ਪਰ ਜਿਹੜੇ ਜਿਉਂ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜਿਉਂ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਉਹਨਾਂ ਨੂੰ ਸਮਝ ਆ ਜਾਂਦੀ ਹੈ ਵੀ ਜਨਮ ਰਤਨ ਜਿੰਨੀ ਖੱਟਿਆ ਭਲੇ ਸੇਵਣ ਜਾਰੇ। ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰਨਾਲੇ। ਗੁਰੂ ਦੇ ਕੋਲ ਤਾਂ ਉਹ ਬੈਠਣਗੇ ਜਿਨ੍ਹਾਂ ਦੇ ਮਨ ਨਿਰਮਲ ਹੋ ਗਏ, ਜਿਹੜੇ ਤਨ ਕਰਕੇ ਨਿਰਮਲ ਹੈ, ਸਤਿਗੁਰੂ ਉਹਨਾਂ ਨੂੰ ਆਪਣੇ ਪਾਸ ਬਿਠਾਉਣ ਲਈ ਤਿਆਰ ਨਹੀਂ। ਇਹਦਾ ਮਤਲਬ ਇਹ ਵੀ ਨਹੀਂ ਵੀ ਆਪਾਂ ਗੁਰੂ ਦੇ ਕਿੰਨਾ ਕੁ ਨੇੜੇ ਜਾਂ ਕਿੰਨਾ ਕੁ ਦੂਰ ਬੈਠੇ ਹਾਂ। ਗੁਰ ਸਭਾ ਏਵ ਨਾ ਪਾਈ ਹੈ, ਨਾ ਨੇੜੇ ਨਾ ਦੂਰ, ਨਾਨਕ ਸਤਿਗੁਰ ਤਾਂ ਮਿਲੈ ਜਾਂ ਮਨ ਰਹੇ ਹਦੂਰ। ਤਨ ਕਰਕੇ ਅਸੀਂ ਗੁਰੂ ਦੇ ਕੋਲ ਵੀ ਬੈਠੇ ਹੋਵਾਂਗੇ, ਜੇ ਮਨ ਮੈਲਾ ਤੇ ਅਸੀਂ ਕਰੋੜਾਂ ਮਾਨੋ ਕਦਮ ਗੁਰੂ ਤੋਂ ਦੂਰ ਹਾਂ, ਤੇ ਜੇ ਕੋਈ ਕਰੋੜਾਂ ਕਦਮ ਵੀ ਗੁਰੂ ਤੋਂ ਦੂਰ ਹੋਵੇ ਪਰ ਮਨ ਕਰਕੇ ਨਿਰਮਲ ਹੋਵੇ, ਉਹ ਤਾਂ ਗੁਰੂ ਦੇ ਬਿਲਕੁਲ ਨੇੜੇ ਆ। ਸਾਹਿਬ ਨੇ ਬਚਨ ਕਹੇ ਕਿ ਜਦੋਂ ਤੱਕ ਇਹ ਜਗਤ ਭਰਮ ਭੁਲੇਖਿਆਂ ਵਿੱਚ ਪਿਆ ਹੋਇਆ ਉਦੋਂ ਤੱਕ ਮਾਨੋ ਇਹਨੂੰ ਸੋਝੀ ਨਹੀਂ। ਉਹ ਵਿਰਲੇ ਨੇ ਤਤ ਵੇਤਾ ਜਿਨ੍ਹਾਂ ਨੇ ਇਹ ਗੱਲ ਬੁੱਝ ਗਈ, ਜਗ ਮੈਂ ਉੱਤਮ ਕਾਂਡੀਆਂ ਵਿਰਲੇ ਕੇਈ ਕੇ। ਅਸੀਂ ਉਹਨਾਂ ਵਿਰਲਿਆਂ ਵਿੱਚ ਆਉਣਾ, ਅਸੀਂ ਭੀੜ ਵਾਲੇ ਪਾਸੇ ਨਹੀਂ ਜਾਣਾ, ਕਿਉਂਕਿ ਇੱਕ ਅਵਕਟ ਘਾਟੀ ਰਾਮ ਕੀਤੇ ਚੜ ਰਹੇ ਕਬੀਰ। ਲੋਕ ਗੁਰਮਤ ਤੋਂ ਉਲਟ ਕਰਮ ਕਰਦੇ ਨੇ, ਪਰ ਸਵਾਦ ਤੇ ਤਾਂ ਜਿਹੜਾ ਕੋਈ ਗੁਰਮਤ ਦੇ ਅਨੁਸਾਰੀ ਹੋ ਕੇ ਕਰਮ ਕਰੇ ਸੂਰਮਾ ਤੇ ਉਹ ਹੈ। ਵੇਖੋ ਕਾਇਰ ਬੁੱਝ ਦਿਲ ਬਹੁਤ ਹੋ ਸਕਦੇ ਨੇ, ਪਰ ਸੂਰਮਾ ਤੇ ਵਿਰਲਾ ਹੀ ਹੈ ਨਾ। ਇਸ ਤਰ੍ਹਾਂ ਅਸੀਂ ਸੂਰਮਿਆਂ ਵਾਲੇ ਪਾਸੇ ਆਉਣਾ, ਜਾਂਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਜੇ ਅਮਰ ਛੱਕ ਕੇ ਨਿਭਾਉਣਾ ਔਖਾ ਹੈ, ਸੱਚਮੁੱਚ ਮਨਮਤ ਛੱਡ ਕੇ ਗੁਰਮਤ ਰੱਖਣੀ ਔਖੀ ਹੈ, ਤੇ ਔਖਾ ਕੰਮ ਕਰਨ ਵਾਲਾ ਹੀ ਤੇ ਸੂਰਮਾ ਹੁੰਦਾ। ਜਿਹੜਾ ਢਹਿ ਪਵੇ ਦਿਲ ਛੱਡ ਦੇਵੇ ਉਹ ਤਾਂ ਕਮਜ਼ੋਰ ਹੁੰਦਾ, ਜਿਹੜਾ ਪਤਤ ਪੁਣੇ ਨਾਲ ਨਸ਼ਿਆਂ ਨਾਲ ਬੁਰਾਈਆਂ ਨਾਲ ਸਮਝੌਤਾ ਕਰੇ। ਸੱਚਮੁੱਚ ਜਿਹਨੂੰ ਇਸ ਯੁੱਗ ਦੇ ਵਿੱਚ ਗੁਰੂ ਦਾ ਰੰਗ ਲੱਗ ਗਿਆ, ਪਰਮੇਸ਼ਰ ਦਾ ਰੰਗ ਲੱਗ ਗਿਆ, ਸਾਹਿਬ ਕਹਿੰਦੇ ਉਹ ਸੂਰਮਾ ਹੈ, ਉਹਦੇ ਵਰਗਾ ਹੋਰ ਕੋਈ ਬਹਾਦਰ ਨਹੀਂ। ਉਹ ਕਾਇਰ ਤੇ ਬੁਝਦਲ ਨੇ ਜਿਨ੍ਹਾਂ ਨੇ ਪਤਤ ਪੁਣੇ ਨਾਲ ਸਮਝੌਤਾ ਕਰ ਲਿਆ, ਨਸ਼ਿਆਂ ਨਾਲ ਬੁਰਾਈਆਂ ਨਾਲ ਸਮਝੌਤਾ ਕਰ ਲਿਆ। ਇਸ ਕਰਕੇ ਉਹ ਵਿਰਲੇ ਨੇ ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕੀਤਾ।
ਜਪ ਮਨ ਮੇਰੇ ਤੂੰ ਇੱਕੋ ਨਾਮ,
ਹੇ ਮੇਰੇ ਮਨਾ ਤੂੰ ਇੱਕੋ ਨਾਮ ਜਪਿਆ ਕਰ, ਕਿਉਂਕਿ ਇੱਕ ਨਾਮ ਹੀ ਤੈਨੂੰ ਅੰਦਰੋਂ ਨਿਰਮਲ ਕਰ ਸਕਦਾ। ਜੀਰੇ ਓਲਾ ਨਾਮ ਕਾ ਅਵਰ ਜੇ ਕਰਨ ਕਰਾਮ ਨੂੰ, ਤਿੰਨ ਮੈਂ ਭਉ ਹੈ ਜਾਮ ਕਾ, ਅਨਕ ਜਤਨ ਨਹੀਂ ਹੋਤ ਛੁਟਾਰਾ, ਬਹੁਤ ਸਿਆਣਪ ਆਗਲ ਭਾਰਾ। ਮਨ ਮੇਰੇ ਗਹੋ ਹਰ ਨਾਮ ਕਾ ਓਲਾ, ਤੁਝੈ ਨਾ ਲਾਗੈ ਤਾਤਾ ਝੋਲਾ। ਉਦਾਹਰਨਾਂ ਦਿੱਤੀਆਂ ਨੇ ਅਗਨ ਸੀਤ ਕਾ ਲਾਹਸ ਦੂਖ, ਨਾਮ ਜਪਤ ਮਨ ਹੋਵਤ ਸੂਖ। ਜਿਵੇਂ ਅੱਗ ਦੇ ਨੇੜੇ ਚਲੇ ਜਾਈਏ ਤੇ ਉਹ ਠੰਡ ਦਾ ਦੁੱਖ ਦੂਰ ਕਰ ਦਿੰਦੀ ਹੈ, ਨਾਮ ਮਾਨੋ ਇਸੇ ਤਰ੍ਹਾਂ ਸੁਣਿਆ ਦੁੱਖ ਪਾਪ ਕਾ ਨਾਸ, ਸਾਡੀ ਜ਼ਿੰਦਗੀ ਦੇ ਵਿੱਚੋਂ ਦੁੱਖਾਂ ਤੇ ਪਾਪਾਂ ਦਾ ਨਾਸ ਨਾਮ ਕਰਕੇ ਹੁੰਦਾ, ਤੇ ਜਦੋਂ ਅੰਦਰੋਂ ਪਾਪ ਖਤਮ ਹੋ ਜਾਣ ਤੇ ਮਨੁੱਖ ਬਿਲਕੁਲ ਪਵਿੱਤਰ ਨਿਰਮਲ ਜੀਵਨ ਵਾਲਾ ਬਣ ਜਾਂਦਾ।
ਸਤਿਗੁਰ ਦੀਆ ਮੋਕੋ ਇਹੋ ਨਿਦਾਨ।
ਇਹ ਨਾਮ ਦਾ ਖਜ਼ਾਨਾ ਗੁਰੂ ਅਮਰਦਾਸ ਜੀ ਕਹਿ ਰਹੇ ਨੇ ਵੀ ਮੈਨੂੰ ਤੀਰਥਾਂ ਤੋਂ ਨਹੀਂ ਮਿਲਿਆ, ਇਹ ਉਦੋਂ ਮਿਲਿਆ ਜਦੋਂ ਮੈਂ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਵਿੱਚ ਆ ਗਿਆ। ਸਤਿਗੁਰੂ ਨੇ ਮੈਨੂੰ ਇਹ ਨਾਮ ਦਾ ਖਜ਼ਾਨਾ ਦਿੱਤਾ। ਭੱਟ ਵੀ ਇੱਕ ਸਾਲ ਤੱਕ ਭਟਕੇ, ਰਹਿਓ ਸੰਤ ਹੋ ਟੋਲ ਸਾਧ ਬੋ ਤੇਰੇ ਡਿੱਠੇ, ਸੰਨਿਆਸੀ ਤਪਸੀਐ ਮੁੱਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੈ ਨਾ ਪਰਚੋ ਲਾਇਓ, ਕਹਿਤਿਆਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹੋ ਕਿਆ ਕਹੋ, ਗੁਰ ਦਈ ਮਲਾਇਓ ਭਿਖਿਆ ਜਿਵ ਤੂੰ ਰੱਖੈ ਤਿਵ ਰਹੋ। ਇੱਕ ਸਾਲ ਭਟਕ ਕੇ ਵੇਖ ਲਿਆ, ਭੱਟ ਸਾਹਿਬਾਨ ਕਹਿੰਦੇ ਸਾਨੂੰ ਨਾਮ ਦਾ ਖਜ਼ਾਨਾ ਨਹੀਂ ਮਿਲਿਆ। ਜਦੋਂ ਅਸੀਂ ਗੁਰੂ ਅਰਜਨ ਦੇਵ ਜੀ ਦੀ ਸ਼ਰਨ ਵਿੱਚ ਆ ਗਏ ਤੇ ਸਤਿਗੁਰੂ ਨੇ ਹੁਣ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਿਆ ਤੇ ਅੱਜ ਤੋਂ ਬਾਅਦ ਅਸੀਂ ਸਤਿਗੁਰੂ ਨੂੰ ਛੱਡ ਕੇ ਹੋਰ ਕਿਤੇ ਜਾਣਾ ਕੋਈ ਨਹੀਂ। ਗੁਰੂ ਅਮਰਦਾਸ ਜੀ ਦੇ ਆਪਣੇ ਜੀਵਨ ਦਾ ਤਜਰਬਾ ਹੈ ਕਿ ਮੇਰੇ ਸਤਿਗੁਰੂ ਨੇ ਮੈਨੂੰ ਇਹ ਨਿਧਾਨ, ਮੈਨੂੰ ਇਹ ਨਾਮ ਰੂਪੀ ਖਜ਼ਾਨਾ ਦਿੱਤਾ। ਤਾਂ ਉਹਨਾਂ ਦੇ ਬਚਨ ਅਸੀਂ ਪੜ੍ਹਦੇ ਹਾਂ, ਇਹ ਧਨ ਅਖੁੱਟ ਨਾ ਨਿਖੁੱਟੈ ਨਾ ਜਾਈ, ਇਹ ਗੁਰੂ ਤੋਂ ਮਿਲਦਾ। ਕਾਚਾ ਧਨ ਸੰਚੈ ਮੂਰਖ ਗਵਾਰ, ਸਾਚਾ ਧਨ ਗੁਰਮਤੀ ਪਾਏ ਕਾਚਾ ਧਨ ਹੁਣ ਆਵੈ ਜਾਏ, ਕਿਉਂਕਿ ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਆ ਨਾਮ ਦਾ ਖਜ਼ਾਨਾ, ਨਾਮ ਦਾ ਨਿਧਾਨ ਇਹ ਗੁਰੂ ਤੋਂ, ਪੂਰੇ ਸਤਿਗੁਰੂ ਤੋਂ ਪ੍ਰਾਪਤ ਹੁੰਦਾ ਹੈ।
ਰਹਾਓ,
ਇਹ ਪਾਵਨ ਗੁਰ ਪੰਗਤੀਆਂ ਸਤਿਗੁਰੂ ਜੀ ਨੇ ਰਹਾਓ ਤੇ ਕੇਂਦਰਿਤ ਕੀਤੀਆਂ ਨੇ, ਜਿਹਦਾ ਭਾਵ ਹੈ ਕਿ ਇਹਨਾਂ ਪੰਗਤੀਆਂ ਵਿੱਚ ਸ਼ਬਦ ਦਾ ਅੰਤਰੀ ਭਾਵ ਸਤਿਗੁਰਾਂ ਨੇ ਅੰਕਿਤ ਕੀਤਾ।
ਸਿੱਧਾ ਕੇ ਆਸਨ ਜੇ ਸਿੱਖਾ ਇੰਦਰੀ ਵਸ ਕਰ ਕਮਾਏ।
ਜੇ ਕੋਈ ਬੰਦਾ ਕਵੇ ਕਿ ਮੈਂ ਪੁੱਗੇ ਹੋਏ ਕਰਾਂ ਮਾਤੀ, ਜਿਨ੍ਹਾਂ ਕੋਲ ਰਿਧੀਆਂ ਸਿੱਧੀਆਂ ਨੇ ਉਹਨਾਂ ਜੋਗੀਆਂ ਵਾਲੇ ਆਸਣ ਕਰਨੇ ਸ਼ੁਰੂ ਕਰ ਦੇਵਾਂ, ਸ਼ਾਇਦ ਇਵੇਂ ਮੇਰਾ ਮਨ ਨਿਰਮਲ ਹੋ ਜਾਵੇਗਾ। ਪਰ ਸਤਿਗੁਰਾਂ ਦਾ ਨਿਰਣਾ ਜੋਗ ਸਿੱਧ ਆਸਣ ਚੌਰਾਸੀ ਇਹ ਵੀ ਕਰ ਕਰ ਰਹਿਆ, ਵੱਡੀ ਆਰਜਾ ਫਿਰ ਜਨਮੈ ਹਰ ਸੋ ਸੰਗ ਨਾ ਗਹਿਆ, ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰ ਵੱਤ ਧਰਾਏ, ਮਨ ਕੀ ਮੈਲ ਨਾ ਉਤਰੈ ਇਹ ਬਿਦ ਜੇ ਲੱਖ ਯਤਨ ਕਰਾਏ। ਕੋਈ ਤੀਰਥਾਂ ਤੇ ਆਪਣਾ ਘਰ ਵੀ ਬਣਾ ਲਵੇ ਪਰ ਜਦੋਂ ਤੱਕ ਅੰਦਰੋਂ ਨਿਰਮਲ ਨਹੀਂ ਹੋਵੇਗਾ ਉਹ ਮੈਲੇ ਦਾ ਮੈਲਾ ਰਹਿਣਾ। ਕਬੀਰ, ਗੰਗਾ ਤੀਰ ਜੋ ਘਰ ਕਰੈ ਪੀਵੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ ਇਉਂ ਕਹਿ ਰਮੈ ਕਬੀਰ, ਕਬੀਰ ਹਜ ਕਾਬੇ ਹੋ ਜਾਏ ਤਾਂ ਆਗੈ ਮਿਲਿਆ ਖੁਦਾਏ, ਸਾਈਂ ਮੁਝਸੋਂ ਲਰ ਪਰਿਆ ਤੁਝ ਕਿਸ ਫਰਮਾਈ ਗਾਏ। ਕਹਿੰਦੇ ਉਵੇਂ ਤਾਂ ਪ੍ਰਮਾਤਮਾ ਮਿੱਠ ਬੋਲੜਾ, ਉਵੇਂ ਕਦੇ ਨੀ ਕਿਸੇ ਨਾਲ ਲੜਦਾ, ਪਰ ਜਦੋਂ ਕੋਈ ਪ੍ਰਮਾਤਮਾ ਦੇ ਨਾਂ ਤੇ ਕਰਮ ਕਾਂਡ ਜਾਂ ਪਖੰਡ ਕਰਨ ਲਈ ਤੁਰੇ ਤੇ ਪ੍ਰਮਾਤਮਾ ਵੀ ਲੜਦਾ ਵੀ ਤੈਨੂੰ ਕਿੰਨੇ ਦੱਸਿਆ ਵੀ ਮੈਂ ਇਸ ਤਰੀਕੇ ਨਾਲ ਮਿਲਦਾ। ਕਹਿਣ ਲੱਗੇ ਮੈਂ ਤੁਰਿਆ ਜਦੋਂ ਲੱਭਣ ਕਬੀਰ, ਹੱਜ ਕਾਬੇ ਹੋ ਜਾਏ ਥਾ ਆਗੈ ਮਿਲਿਆ ਖੁਦਾਏ, ਸਾਈਂ ਮੁਝਸੋਂ ਲਰ ਪਰਿਆ। ਕਹਿੰਦੇ ਮੇਰੇ ਨਾਲ ਰੱਜ ਕੇ ਲੜਿਆ ਮੇਰਾ ਖੁਦਾ। ਕਹਿਣ ਲੱਗੇ ਕਬੀਰ ਤੈਨੂੰ ਕੀ ਹੋਇਆ, ਤੂੰ ਮੈਨੂੰ ਇਸ ਤਰ੍ਹਾਂ ਲੱਭਣ ਵਾਸਤੇ ਕਿਉਂ ਤੁਰ ਪਿਆ। ਫਿਰ ਸਮਝ ਆਈ। ਕਹਿਣ ਲੱਗੇ ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ ਪਾਸ਼ੇ ਲਾਗੋ ਹਰ ਫਿਰੈ ਕਹਿਤ ਕਬੀਰ ਕਬੀਰ। ਕਬੀਰ ਸਾਹਿਬ ਨੇ ਕਿਹਾ ਜਦੋਂ ਮਨ ਨਿਰਮਲ ਹੋ ਗਿਆ, ਪਹਿਲਾਂ ਲੋਕ ਰੱਬ ਨੂੰ ਲੱਭਣ ਲਈ ਤੁਰਦੇ ਨੇ ਤੇ ਜਦੋਂ ਮਨ ਨਿਰਮਲ ਹੋ ਜਾਵੇ ਫਿਰ ਰੱਬ ਮਗਰ ਤੁਰਦਾ, ਕਬੀਰ ਕਬੀਰ ਕਹਿ ਕੇ ਆਵਾਜ਼ਾਂ ਮਾਰਦਾ, ਕਬੀਰ ਆ। ਇਹ ਮਨ ਨਿਰਮਲ ਕਿਵੇਂ ਹੋਵੇਗਾ? ਜਦੋਂ ਇਹ ਸਮਝ ਆਵੇਗੀ ਸਿੱਧਾਂ ਕੇ ਆਸਣ ਜੇ ਸਿੱਖੈ, ਜੇ ਕੋਈ ਸਿੱਧਾਂ ਵਾਲੇ ਆਸਣ ਵੀ ਕਰ ਲਵੇ, ਇਹ ਸਿੱਖ ਲਵੇ, ਇੰਦਰੀ ਵਸ ਕਰ ਕਮਾਏ। ਕੋਈ ਬੰਦਾ ਕਵੇ ਕਿ ਮੈਂ ਇੰਦਰੀਆਂ ਨੂੰ ਵਸ ਕਰ ਲਵਾਂ, ਰੋਕ ਲਵਾਂ, ਕਾਮ ਵਾਸ਼ਨਾ ਤੇ ਜਿੱਤ ਪ੍ਰਾਪਤ ਕਰ ਲਵਾਂ। ਹਿੰਦੁਸਤਾਨ ਅੰਦਰ ਐਸਾ ਪ੍ਰਚਾਰ ਵੀ ਕੀਤਾ ਗਿਆ ਸੀ ਵੀ ਜੇ ਕਿਸੇ ਤੁਸੀਂ ਵਿਆਹ ਨਾ ਕਰਾਓ, ਘਰ ਛੱਡ ਕੇ ਬੱਚੇ ਛੱਡ ਕੇ ਜੰਗਲਾਂ ਵਿੱਚ ਚਲੇ ਜਾਓ, ਤੁਸੀਂ ਆਪਣੀਆਂ ਇੰਦਰੀਆਂ ਨੂੰ ਰੋਕ ਲਓ। ਮੇਰੇ ਸਤਿਗੁਰਾਂ ਨੇ ਉਸ ਪੱਖ ਦਾ ਵੀ ਜ਼ਿਕਰ ਕੀਤਾ ਕਿ ਜੇ ਕਿਤੇ ਬਿੰਦ ਰਾਖ ਜੇ ਤਰੀਐ ਭਾਈ, ਖੁਸਰੇ ਕਿਉਂ ਨਾ ਪਰਮਗਤ ਪਾਈ। ਗੱਲ ਇੰਦਰੀਆਂ ਨੂੰ ਰੋਕਣ ਦੀ ਨਹੀਂ, ਗੱਲ ਤਾਂ ਘਰ ਪਰਿਵਾਰ ਵਿੱਚ ਰਹਿ ਕੇ ਆਪਣੇ ਆਪ ਨੂੰ ਸੰਜਮ ਵਿੱਚ ਰੱਖਣ ਦੀ ਹੈ। ਮਨੁੱਖ ਕਈ ਵਾਰ ਗਰੇ ਤਜ ਬਨ ਖੰਡ ਜਾਈਐ, ਚੁਨ ਖਾਈਐ ਕੰਦਾ, ਅਜੋ ਵਿਕਾਰ ਨਾ ਛੋਡੀ ਪਾਪੀ ਮਨ ਮੰਦਾ। ਘਰ ਛੱਡ ਦਿੱਤਾ, ਬੱਚੇ ਛੱਡ ਦਿੱਤੇ ਤੇ ਚਲਿਆ ਗਿਆ ਆਸ਼ਰਮ ਵਿੱਚ, ਜੰਗਲਾਂ ਵਿੱਚ। ਪਰ ਉੱਥੇ ਜਾ ਕੇ ਵੀ ਵਿਕਾਰ ਅੰਦਰੋਂ ਦੂਰ ਨਾ ਹੋਏ, ਮਨ ਮੈਲਾ ਹੀ ਰਿਹਾ। ਸਾਹਿਬ ਕਹਿੰਦੇ ਭਾਵੇਂ ਗ੍ਰਸਥ ਅਪਣਾਇਆ ਚਾਹੇ ਨਹੀਂ ਅਪਣਾਇਆ, ਕੋਈ ਫਰਕ ਨਹੀਂ ਪਿਆ, ਕਿਉਂਕਿ ਸਿੱਧਾਂ ਕੇ ਆਸਣ ਜੇ ਸਿੱਖੈ ਇੰਦਰੀ ਵਸ ਕਰ ਕਮਾਏ। ਜੇ ਕੋਈ ਬੰਦਾ ਕਵੇ ਕਿ ਮੈਂ ਇਵੇਂ ਆਪਣੀਆਂ ਵਾਸ਼ਨਾਵਾਂ ਨੂੰ ਰੋਕ ਕੇ ਇਵੇਂ ਨਿਰਮਲ ਹੋ ਜਾਵਾਂ, ਸ਼ਾਇਦ ਮੈਂ ਇਵੇਂ ਪ੍ਰਭੂ ਨੂੰ ਪਾ ਲਵਾਂਗਾ।
ਮਨ ਕੀ ਮੈਲ ਨਾ ਉਤਰੈ ਹਉ ਮੈ ਮੈਲ ਨਾ ਜਾਏ।
ਇਸ ਤਰੀਕੇ ਦੇ ਨਾਲ ਵੀ ਮਨ ਦੀ ਮੈਲ ਨਹੀਂ ਉਤਰੀ, ਸਗੋਂ ਤਿਆਗ ਦਾ ਹੋਰ ਹੰਕਾਰ ਹੋ ਜਾਂਦਾ। ਕਬੀਰ ਮਾਇਆ ਤਜੀ ਤਾਂ ਕਿਹਾ ਭਇਆ, ਜੋ ਮਾਨ ਤਜਿਆ ਨਹੀਂ ਜਾਏ, ਮਾਨ ਮੁਨੀ ਮੁਨਵਰ ਗਲੇ ਮਾਨ ਸਭੈ ਕੋ ਖਾਏ। ਫਿਰ ਬੰਦਾ ਤਿਆਗ ਦਾ ਹੰਕਾਰ ਕਰਨ ਲੱਗ ਪੈਂਦਾ, ਵੇਖੋ ਜੀ ਮੈਂ ਕਿਹੜਾ ਗ੍ਰਸਥੀ ਹਾਂ। ਸਾਹਿਬ ਕਹਿੰਦੇ ਘਰ ਛੱਡ ਕੇ ਤੇ ਆਸ਼ਰਮ ਵਿੱਚ ਚਲਿਆ ਗਿਆ, ਬੱਚੇ ਛੱਡ ਕੇ ਚੇਲੇ ਪਾਲ ਲਏ, ਗੱਲ ਤੇ ਬਣੀ ਕੋਈ ਨਾ, ਘਰ ਕੀ ਨਾਰ ਤਿਆਗੈ ਅੰਧਾ ਪਰ ਨਾਰੀ ਸਿਉ ਘਰ ਲੈ ਧੰਦਾ। ਹੁਣ ਸਤਿਗੁਰੂ ਗਰੀਬ ਨਿਵਾਜ ਨੇ ਕਿਰਪਾ ਕੀਤੀ ਕਿ ਇਵੇਂ ਹਉਮੈ ਦੀ ਮੈਲ ਨਹੀਂ ਉਤਰਦੀ। ਇਹੀ ਕਾਰਨ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਸ਼ਹਾਦਤ ਤੋਂ ਪਹਿਲਾਂ ਹਿੰਦੁਸਤਾਨ ਦੇ ਅੰਦਰ ਪ੍ਰਚਾਰ ਕਰਨ ਲਈ ਤੁਰੇ ਤੇ ਉਹਨਾਂ ਨੇ ਤੀਰਥਾਂ ਤੇ ਬੈਠੇ ਹੋਏ ਜਿਹੜੇ ਸਾਧੂ ਸਨ, ਸਭ ਤੋਂ ਪਹਿਲਾਂ ਉਪਦੇਸ਼ ਹੀ ਇਹ ਦਿੱਤਾ, ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਐਨਸ ਭਾਗੋ। ਤੇ ਜੇ ਕੋਈ ਕਵੇ ਵੀ ਜਿਹੜੇ ਸਾਧੂ ਤੀਰਥਾਂ ਤੇ ਬੈਠੇ ਨੇ ਉਹ ਤੇ ਸੱਚਮੁੱਚ ਇੰਦਰੀਆਂ ਨੂੰ ਰੋਕ ਕੇ ਪਰਿਵਾਰਾਂ ਨੂੰ ਛੱਡ ਕੇ ਆਪਣੀ ਸਾਧਨਾ ਦੇ ਵਿੱਚ ਲੀਨ ਨੇ, ਪਰ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਨੇ ਸ਼ੁਰੂ ਇੱਥੋਂ ਕੀਤਾ ਕਿ ਸਾਧੂਓ ਪਹਿਲਾਂ ਮਨ ਦਾ ਹੰਕਾਰ ਛੱਡੋ, ਅੰਦਰੋਂ ਸਾਧੂ ਹੋਣ ਦਾ ਹੰਕਾਰ ਛੱਡੋ, ਅੰਦਰੋਂ ਤਿਆਗ ਦਾ ਹੰਕਾਰ ਛੱਡੋ, ਵਿਸ਼ੇ ਵਿਕਾਰ ਤਿਆਗੋ, ਤੇ ਫਿਰ ਜਦੋਂ ਗੋਬਿੰਦ ਦੇ ਗੁਣ ਗਾਓਗੇ ਫਿਰ ਅੰਦਰ ਦਾ ਕਲਿਆਣ ਹੋਵੇਗਾ, ਫਿਰ ਤਾਂ ਤੁਹਾਨੂੰ ਸਮਝ ਆ ਜਾਵੇਗੀ ਕਿ ਸਭ ਕਿਛ ਘਰ ਮੈਂ ਬਾਹਰ ਨਾਹੀਂ, ਕਾਹੇ ਰੇ ਬਨ ਖੋਜਣ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਹੋਰ ਤਰੀਕਿਆਂ ਦੇ ਨਾਲ ਸਗੋਂ ਹਉਮੈ ਦੀ ਮੈਲ ਵੱਧਦੀ ਹੈ, ਕਿਉਂਕਿ ਇੱਕ ਭਉ ਲੱਥੀ ਨਾਤਿਆਂ ਦੋਏ ਪਾ ਚੜੀਐਸ ਹੋਰ, ਜੇ ਇੱਕ ਭਉ ਲੱਥ ਵੀ ਜਾਵੇ ਤੀਰਥ ਤੇ ਜਾ ਕੇ ਇਸ਼ਨਾਨ ਕੀਤਿਆਂ ਤੇ ਦੋ ਅਸੀਂ ਹੋਰ ਚੜਾ ਆਉਂਦੇ ਹਾਂ, ਕਿਉਂਕਿ ਅੰਦਰ ਮੈਲਾ ਹੈ, ਮਨ ਜਿਹੜਾ ਹੈ ਉਹ ਪਾਪੀ ਹੈ, ਮਨ ਨਿਰਮਲ ਨਹੀਂ, ਮਨ ਸੋਚਦਾ ਵੀ ਸਾਡਾ ਗਵਾਂਢੀ ਅੱਗੇ ਕਿਉਂ ਨਿਕਲ ਗਿਆ, ਉਹਦਾ ਇੰਨਾ ਕਾਰੋਬਾਰ ਕਿਉਂ ਵੱਧ ਗਿਆ, ਉਹਦੇ ਬੱਚੇ ਕਿਉਂ ਨੌਕਰੀ ਤੇ ਲੱਗ ਗਏ, ਜਦੋਂ ਤੱਕ ਆਹ ਮੈਲਾ ਅੰਦਰ ਨੇ ਨਿੰਦਿਆ ਦੀ, ਈਰਖਾ ਦੀ, ਦੂਜੇ ਦੇ ਬਣਦੇ ਕੰਮਾਂ ਵਿੱਚ ਰੁਕਾਵਟ ਪਾਉਣ ਵਾਲੀ, ਉਦੋਂ ਤੱਕ ਮਨੁੱਖ ਅੰਦਰੋਂ ਮੈਲਾ ਹੀ ਰਹਿੰਦਾ।
ਇਸ ਮਨ ਕਉ ਹੋਰ ਸੰਜਮ ਕੋ ਨਾਹੀ, ਵਿਣ ਸਤਿਗੁਰ ਕੀ ਸਰਣਾਏ।
ਇਸ ਮਨ ਨੂੰ ਨਿਰਮਲ ਕਰਨ ਲਈ ਹੋਰ ਕੋਈ ਸੰਜਮ, ਹੋਰ ਕੋਈ ਯਤਨ ਨਹੀਂ, ਇੱਕ ਬਿਨਾਂ ਸਤਿਗੁਰੂ ਦੀ ਸ਼ਰਨ ਆਇਆਂ ਤੋਂ। ਸਤਿਗੁਰੂ ਦੀ ਸ਼ਰਨ ਆ ਕੇ ਮਨ ਨਿਰਮਲ ਹੁੰਦਾ ਹੈ, ਹੋਰ ਯਤਨ ਜਿਹੜੇ ਨੇ ਉਹ ਸਾਰਥਕ ਨਹੀਂ ਹਨ।
ਸਤਿਗੁਰ ਮਿਲਿਆ ਉਲਟੀ ਪਈ, ਕਹਿਣਾ ਕਿਸ਼ੂ ਨਾ ਜਾਏ।
ਸਤਿਗੁਰੂ ਨੂੰ ਮਿਲ ਕੇ ਜਦੋਂ ਮਤ ਭਰਮਾਂ ਤੋਂ, ਵਹਿਮਾਂ ਤੋਂ, ਵਿਸ਼ੇ ਵਿਕਾਰਾਂ ਤੋਂ ਉਲਟ ਕੇ ਪ੍ਰਭੂ ਨਾਲ ਜੁੜ ਜਾਂਦੀ, ਤੇ ਫਿਰ ਉਸ ਅਵਸਥਾ ਦਾ ਕਹਿਣਾ ਹੀ ਕੀ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਲਟੀ ਰੇ ਮਨ ਉਲਟੀ ਰੇ, ਸਾਕਤ ਸਿਉਂ ਕਰ ਉਲਟੀ ਰੇ, ਅਬ ਮਨ ਉਲਟ ਸਨਾਤਨ ਹੁਆ। ਉਵੇਂ ਭਾਵੇਂ ਬੰਦਾ ਨਵੇਂ ਯੁੱਗ ਵਿੱਚ ਹੋਵੇ, ਮਾਡਰਨ ਹੋਵੇ, ਪਰ ਕਹਿੰਦਾ ਮੈਂ ਤੇ ਜੁੜਾਂਗਾ ਸਨਾਤਨ ਪਰਮਾਤਮਾ ਨਾਲ, ਜਿਹੜਾ ਸਭ ਤੋਂ ਪੁਰਾਣਾ, ਸਭ ਤੋਂ ਪਹਿਲਾ। ਇਸ ਕਰਕੇ ਮਨ ਫਿਰ ਉਲਟ ਕੇ ਵਿਸ਼ੇ ਵਿਕਾਰਾਂ ਤੋਂ, ਦੁਨੀਆਂ ਦੇ ਰੰਗਾਂ ਤਮਾਸ਼ਿਆਂ ਤੋਂ ਆਪਣੇ ਅਸਲੇ ਨਾਲ ਜੁੜ ਜਾਂਦਾ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਇਹਦਾ ਧਾਰਨੀ ਬਣ ਜਾਂਦਾ।
ਭਣਤ ਨਾਨਕ ਸਤਿਗੁਰ ਕਉ ਮਿਲਦੋ ਮਾਰਾ, ਗੁਰ ਕੈ ਸ਼ਬਦ ਫਿਰ ਜੀਵੈ ਕੋਏ।
ਦੁਨੀਆਂ ਸੰਸਾਰ ਵਿੱਚ ਆਉਂਦੀ ਹੈ, ਚਲੀ ਜਾਂਦੀ, ਲੋਕ ਜੰਮਦੇ ਤੇ ਮਰਦੇ ਨੇ, ਪਰ ਜਿਹੜੇ ਗੁਰੂ ਦੇ ਸ਼ਬਦ ਦੁਆਰਾ ਆਪਣੇ ਆਪ ਨੂੰ ਜਿਉਂਦਿਆਂ ਮਾਰ ਲੈਣ, ਉਹਨਾਂ ਨੂੰ ਆਤਮਿਕ ਜੀਵਨ ਮਿਲ ਜਾਂਦਾ ਹੈ। ਸ਼ਬਦ ਮਰੋ ਫਿਰ ਜੀਵੋ ਸਦ ਹੀ, ਤਾਂ ਫਿਰ ਮਰਨ ਨਾ ਹੋਈ। ਉਹ ਸਰੀਰ ਕਰਕੇ ਤਾਂ ਮਰਦੇ ਨੇ, ਪਰ ਉਹਨਾਂ ਦਾ ਬਾਰ ਬਾਰ ਮਰਨਾ ਜਿਹੜਾ ਉਹ ਖਤਮ ਹੋ ਜਾਂਦਾ ਹੈ, ਜਿਹੜੇ ਗੁਰੂ ਦੇ ਸ਼ਬਦ ਦੁਆਰਾ ਆਪਣੇ ਆਪ ਨੂੰ ਜਿਉਂਦਿਆਂ ਮਾਰ ਲੈਂਦੇ ਨੇ, ਭਾਵ ਅਸ਼ੋਕ ਕਰ ਲੈਂਦੇ ਨੇ।
ਮਮਤਾ ਕੀ ਮਲ ਉਤਰੈ ਇਹੋ ਮਨ ਹਸ਼ਾ ਹੋਏ।
ਫਿਰ ਅੰਦਰ ਜਿਹੜੀ ਮਮਤਾ ਦੀ ਮੇਰ ਤੇਰ ਦੀ ਮੈਲ ਹੈ ਨਾ, ਅਪਣੱਤ ਦੀ, ਵੀ ਆਹ ਮੇਰਾ ਹੈ, ਇਹ ਮੈਲ ਫਿਰ ਐਵੇਂ ਉੱਤਰ ਜਾਂਦੀ ਹੈ ਤੇ ਵੇਖੋ ਗੁਰੂ ਗ੍ਰੰਥ ਸਾਹਿਬ ਜੀ ਨੇ ਉੱਤਰ ਦਿੱਤਾ ਵੀ ਫਿਰ ਇਹ ਮਨ ਹੱਸਾ ਹੋਏ। ਇਹ ਨਹੀਂ ਕਿਹਾ ਵੀ ਮਨ ਮੈਲਾ ਤੇ ਇਹਨੂੰ ਹੱਸਾ ਕਰਨ ਲਈ ਤੁਸੀਂ ਜਾਓ ਕਿਸੇ ਆਸ਼ਰਮ ਦੇ ਕੋਲ ਕਿਸੇ ਬੰਦੇ ਕੋਲ ਜਾ ਕੇ ਪੁੱਛੋ ਵੀ ਇਹਦਾ ਹੱਲ ਕੀ ਆ। ਸਮੱਸਿਆ ਵੀ ਆਪ ਦੱਸੀ ਤੇ ਸਮਾਧਾਨ ਵੀ ਆਪ ਦੱਸ ਦਿੱਤਾ। ਪਹਿਲਾਂ ਦੱਸ ਦਿੱਤਾ ਵੀ ਮਨ ਮੈਲਾ ਤੇ ਸਭ ਕੁਛ ਮੈਲਾ ਤੇ ਹੁਣ ਮਮਤਾ ਕੀ ਮਲ ਉੱਤਰ ਹੈ। ਇਹੋ ਮਨ ਹੱਸਾ ਹੋਏ ਫਿਰ ਇਸ ਤਰੀਕੇ ਦੇ ਨਾਲ ਇਹ ਮਨ ਹੱਸਾ ਹੋ ਜਾਂਦਾ, ਨਿਰਮਲ ਹੋ ਜਾਂਦਾ ਹੈ। ਸਤਿਗੁਰੂ ਕਿਰਪਾ ਕਰਨ, ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਸਭ ਦਾ ਧੰਨਵਾਦ। ਕੋਟਾਨਕੋਟ ਸ਼ੁਕਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ।
ਭਣਤ ਨਾਨਕ ਸਤਿਗੁਰ ਕੋ ਮਿਲ ਦੋ ਮਾਰਾ, ਗੁਰ ਕੈ ਸ਼ਬਦ ਫਿਰ ਜੀਵੈ ਕੋਏ, ਮਮਤਾ ਕੀ ਮਲ ਉਤਰੈ ਇਹੋ ਮਨ ਹੱਸਾ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ